ਨਾਮ ਸ਼੍ਰੀ ਵਾਹਿਗੁਰੂ ਜੀ ਦੰਡੌਤ ਬੰਦਨ ਅਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾ ਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੋਰਠ ਮਹਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸ਼ਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਵਾ ਜਿਨ ਵਿੱਚੋਂ ਆਪ ਗਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਜੋਤ ਸਰੂਪ ਚਵਰ ਤਖਤ ਛਤਰ ਦੇ ਮਾਲਕ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਸਤਿਗੁਰ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਘਰ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਦੀ ਕਿਰਪਾਲਤਾ ਨਾਲ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਪਾਵਨ ਪ੍ਰਕਾਸ਼ ਤੋਂ ਉਪਰੰਤ ਨਿਤਨੇਮ ਬਾਣੀਆਂ ਦੇ ਪਾਠ ਗੁਰਮੰਤਰ ਦੇ ਜਾਪ ਸਿਮਰਨ ਅਤੇ ਆਸਾ ਦੀ ਵਾਰ ਦੇ ਸੰਪੂਰਨ ਕੀਰਤਨ ਰਾਗੀ ਜਥੇ ਨੇ ਗਾਇਨ ਕੀਤੇ ਹਨ। ਆਪ ਵਡਭਾਗੀ ਪ੍ਰਾਣੀਆਂ ਨੇ ਸਤਿਗੁਰੂ ਜੀ ਦੇ ਸੰਗਤ ਦੇ ਦਰਸ਼ਨ ਪ੍ਰਾਪਤ ਕਰਕੇ ਅੰਮ੍ਰਿਤ ਬਚਨਾਂ ਦਾ ਪਾਠ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਮਹਾਰਾਜ ਵੱਲੋਂ ਅੰਮ੍ਰਿਤ ਵੇਲੇ ਬਖਸ਼ੇ ਹੋਏ ਪਾਵਨ ਮੁੱਖ ਵਾਕ ਹੁਕਮਨਾਮਾ ਸਾਹਿਬ ਬਚਨਾਂ ਦੀ ਵਿਚਾਰ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਪਾਕ ਮੁਕੱਦਸ ਬਚਨਾਂ ਨੂੰ ਵਿਚਾਰੀਏ ਸੁਣੀਏ ਤਾਂ ਕਿ ਇਹ ਬਚਨ ਸਾਡੇ ਹਿਰਦਿਆਂ ਅੰਦਰ ਨਿਵਾਸ ਕਰਨ। ਸੋਰਠ ਰਾਗਣੀ ਅੰਦਰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਦਾਤਾ ਜੀ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸਾ ਹੈ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸਾ ਹੈ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਾਉ ਮੁੱਕ ਹੈ ਗੁਰ ਅਮਰਦਾਸ ਪਰਸੀਐ ਅਭਾਉ ਲੱਭੈ ਗਾਉ ਚੁੱਕ ਹੈ। ਐਸੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦਾਤਾ ਜੀ ਪਰਮ ਪਵਿੱਤਰ ਬਚਨ ਫਰਮਾ ਰਹੇ ਹਨ ਇਸ ਰਾਗ ਦੇ ਪਹਿਲੇ ਘਰ ਸੁਰਤਾਲ ਅੰਦਰ ਬੀਜ ਰੂਪ ਮੰਗਲ ਉਚਾਰਦੇ ਹਨ ਜੋ ਗੁਰੂ ਗ੍ਰੰਥ ਸਾਹਿਬ ਵਿੱਚ 524 ਵਾਰੀ ਹਜ਼ੂਰ ਨੇ ਅੰਕਿਤ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਡਾ ਇਸ਼ਟ ਇੱਕੋ ਇੱਕ ਪਰਮਾਤਮਾ ਹੈ ਜਿਸ ਵਰਗਾ ਹੋਰ ਦੂਜਾ ਕੋਈ ਨਹੀਂ। ਓਅੰਕਾਰ ਉਹ ਸਭਨਾਂ ਦਾ ਪ੍ਰਕਾਸ਼ਕ ਹੈ ਸਾਰਾ ਆਕਾਰ ਉਸੇ ਨੇ ਬਣਾਇਆ ਹੈ ਔਰ ਇਸ ਆਕਾਰ ਵਿੱਚ ਆਪ ਸਮਾਇਆ ਹੋਇਆ ਸਤ ਚੇਤਨ ਆਨੰਦ ਸਰੂਪ ਹੈ ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਮਿਲਦਾ। ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸ਼ਬਦੈ ਸਾਧ ਆਇਆ ਹਜ਼ੂਰ ਦੇ ਮੁੱਖ ਵਾਕ ਬਚਨ ਨੇ ਕਿ ਕੋਟ ਮੱਧੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਕਰੋੜਾਂ ਵਿੱਚੋਂ ਕੋਈ ਬਿਰਲਾ ਵਾਹਿਗੁਰੂ ਜੀ ਦਾ ਸੇਵਕ ਯਾਨੀ ਕਿ ਭਗਤ ਹੈ। ਭਗਤ ਹਰੀ ਦਾ ਜਨ ਦਾਸ ਸੰਤ ਆਦਿਕ ਸ਼ਬਦ ਮੁਸਲਮਾਨ ਫਕੀਰ ਵਲੀ ਆਦਿਕ ਉਹ ਸ਼ਬਦਾਂ ਦੀ ਵਰਤੋਂ ਕਰਦੇ ਆ ਦਰਵੇਸ਼ ਆਦਿਕ ਸ਼ਬਦ ਵਰਤਦੇ ਨੇ। ਪਰਮਾਤਮਾ ਦੇ ਦਰ 'ਤੇ ਪ੍ਰਵਾਨ ਚੜ੍ਹਨ ਵਾਲਾ ਸੇਵਕ ਜਿਹਦੀ ਸੇਵਾ ਭਗਤੀ ਪਰਮਾਤਮਾ ਨੂੰ ਪਸੰਦ ਆਈ, ਜਿਸ ਨੇ ਆਪਣੇ ਹਿਰਦੇ ਵਿੱਚੋਂ ਆਪਾ ਭਾਵ ਹੰਕਾਰ ਗਵਾਇਆ ਹੈ। ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ। ਆਪਣੇ ਮਨ ਦੀ ਮਰਜ਼ੀ ਵੀ ਨਹੀਂ ਕਰਦਾ, ਆਪਣਾ ਆਪ ਤਨ ਮਨ ਧਨ ਵਾਹਿਗੁਰੂ ਨੂੰ ਜਿਹਨੇ ਸਮਰਪਣ ਕੀਤਾ ਆ, ਸੋ ਉਹ ਸੇਵਕ ਹੈ। ਹੋਰਨਾਂ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਵਿਵਹਾਰੀ ਨੇ, ਵਿਵਹਾਰ ਵਿਹਾਰ ਕਰਨ ਵਾਲੇ, ਵਿਹਾਰਾਂ ਦੀ ਸਿੱਧੀ ਵਾਸਤੇ ਧਾਰਮਿਕ ਸਥਾਨਾਂ 'ਤੇ ਆਉਣਾ, ਨਾਮ ਜਪਣਾ, ਕੁਝ ਵੀ ਕਰਮ ਧਰਮ ਦਾ ਕਰਨਾ, ਉਹਦੇ ਪਿੱਛੇ ਲਾਲਸਾ। ਜਿਹਨੂੰ ਲਾਲਸਾ ਨਹੀਂ ਉਹ ਅਸਲ ਸੇਵਕ ਹੈ। ਸਾਰੇ ਵਾਹਿਗੁਰੂ ਦੇ ਹਨ, ਧੀਆਂ ਪੁੱਤਰ ਬੱਚੇ ਹਨ, ਪੈਦਾ ਪਰਮਾਤਮਾ ਨੇ ਕੀਤੇ, ਸਾਰਿਆਂ ਦੀ ਪਰਵਰਿਸ਼ ਵੀ ਕਰ ਰਿਹਾ। ਪਰ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਸੇਵਕ ਸੇਵ ਕਰ ਹੈ ਸਭ ਤੇਰੀ ਜਿਨ ਸ਼ਬਦ ਹੈ ਸਾਧ ਆਇਆ। ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਰਾਹੀਂ ਸਵਾਦ ਆ ਗਿਆ ਹੈ, ਉਹ ਸੇਵਕ ਬਣ ਕੇ ਤੇਰੀ ਸੇਵਾ ਯਾਨੀ ਕਿ ਭਗਤੀ ਸਦਾ ਵਾਸਤੇ ਕਰਦੇ ਰਹਿੰਦੇ ਹਨ। ਕਬੀਰ ਜੀ ਨੇ ਕਿਹਾ, ਜਿਚਰ ਅੰਦਰ ਸਾਸ ਤਿਚਰ ਸੇਵਾ ਕੀਜੈ ਜਾਏ ਮਿਲੀਐ ਰਾਮ ਮੁਰਾਰੀ। ਸੇਵਕ ਉਹੀ ਮੰਨਿਆ ਜਾਏਗਾ ਜਦੋਂ ਤੱਕ ਸਵਾਸ ਚੱਲਦੇ ਹਨ ਉਦੋਂ ਤੱਕ ਵਾਹਿਗੁਰੂ ਦਾ ਸਿਮਰਨ ਕਰਦਾ। ਮਤਲਬ ਪ੍ਰਸਤ ਜਾਂ ਕੁਝ ਸਮੇਂ ਲਈ ਆਪਣੇ ਸੰਸਾਰਿਕ ਸੁੱਖਾਂ ਦੀ ਇੱਛਾ ਨੂੰ ਮੁੱਖ ਰੱਖ ਕੇ ਇੰਝ ਜਿਹੜਾ ਕਰੇ ਉਹ ਸੇਵਕ ਪ੍ਰਵਾਨ ਨਹੀਂ ਚੜ੍ਹਦਾ, ਅਸਲ ਮੰਜ਼ਿਲ 'ਤੇ ਨਹੀਂ ਪਹੁੰਚਦਾ, ਵਾਹਿਗੁਰੂ ਦੇ ਦਰ 'ਤੇ ਕਬੂਲ ਨਹੀਂ ਪੈਂਦਾ। ਸੋ ਇਸ ਪ੍ਰਕਾਰ ਹਜ਼ੂਰ ਦੱਸ ਰਹੇ ਨੇ ਕਿ ਗੁਰੂ ਦੇ ਸ਼ਬਦ ਉਪਦੇਸ਼ ਨੂੰ ਸੁਣ ਕੇ ਜਿਹਨੂੰ ਕੋਈ ਸਵਾਦ ਆਇਆ ਹੈ, ਸ਼ਬਦ ਦਾ ਰਸ ਆਇਆ ਹੈ, ਨਾਮ ਦਾ ਰਸ ਆਇਆ ਹੈ, ਉਹ ਫਿਰ ਛੱਡ ਨਹੀਂ ਸਕਦਾ। ਕੋਈ ਕੀੜੀ ਸੀ ਅਤੇ ਉਹਨੇ ਮਿਸ਼ਰੀ ਦੇ ਪਹਾੜ ਨੂੰ ਚੱਕ ਮਾਰਿਆ, ਜਾ ਕੇ ਦੂਜੀਆਂ ਕੀੜੀਆਂ ਨੂੰ ਆ ਕੇ ਦੱਸਿਆ ਵੀ ਇੱਥੇ ਨੇੜੇ ਇੱਕ ਮਿਸ਼ਰੀ ਦਾ ਪਹਾੜ, ਅਤੇ ਸਾਰੀਆਂ ਚੰਬੜ ਜਿਹੀ ਜਾ ਕੇ ਸਦਾ ਵਾਸਤੇ ਸਾਰਾ ਜੀਵਨ ਰਸ ਲਈਏ। ਉਹ ਗਈਆਂ, ਜਦੋਂ ਮਿਸ਼ਰੀ ਨੂੰ ਉਹਨਾਂ ਨੇ ਚੱਖਣ ਦਾ ਯਤਨ ਕੀਤਾ ਅਤੇ ਸਵਾਦ ਨਹੀਂ, ਮਿਠਾਸ ਕੋਈ ਨਾ ਆਏ, ਉਹ ਕਹਿਣ ਲੱਗੀਆਂ ਤੂੰ ਐਵੇਂ ਝੂਠ ਬੋਲੀ ਜਾਂਦੀ। ਕਹਿਣ ਲੱਗੀ, ਨਹੀਂ ਝੂਠ ਨਹੀਂ ਬੋਲ ਰਹੀ, ਆਪਣੇ ਮੂੰਹ ਵਿਖਾਓ। ਉਹਨਾਂ ਨੇ ਮੂੰਹ ਅੱਡੇ, ਉਹਨਾਂ ਦੇ ਮੂੰਹਾਂ 'ਚ ਲਿਦ ਦੇ ਡੱਕੇ ਸੀ। ਉਹ ਕਹਿਣ ਲੱਗੀ, ਹਾਂ ਪਹਿਲਾਂ ਸੁੱਟ ਕੇ ਅਤੇ ਪਾਣੀ ਨਾਲ ਮੂੰਹ ਧੋ ਕੇ ਫਿਰ ਆਓ ਖਾਂ, ਫਿਰ ਵੇਖਿਓ ਰਸ ਆਉਂਦਾ ਕਿ ਨਹੀਂ। ਇਸ ਪ੍ਰਕਾਰ ਲਿਦ ਦੇ ਡੱਕਿਆਂ ਦੀ ਨਿਆਈ ਸੰਸਾਰਕ ਪਦਾਰਥਾਂ ਦੀ ਭੁੱਖ ਹੈ। ਵਿਸ਼ੇ ਸੁੱਖ ਮਿਠਾਸ ਵਿੱਚ ਮਨ ਲੱਗਾ ਹੋਇਆ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਸੋਨਾ ਪਾਉਣ ਦਾ ਸ਼ੌਂਕ, ਸ਼ਿੰਗਾਰ ਲਾਉਣ ਦਾ ਸ਼ੌਂਕ, ਇਹ ਵੀ ਇੱਕ ਰਸ ਹੈ। ਸੋ ਇਸ ਪ੍ਰਕਾਰ ਪੈਸੇ ਧੇਲੇ ਨੂੰ ਜਮ੍ਹਾਂ ਕਰਨਾ, ਵਿਕਾਰ ਭੋਗਣ ਦੀ ਕਾਮਨਾ, ਇਤਿਆਦਿ ਕੇ ਸਾਰੇ ਰਸ ਵਿਅਕਤੀ ਨੂੰ, ਜੀਵ ਨੂੰ ਚੰਬੜੇ ਹੋਏ ਨੇ, ਜਿਹੜੇ ਪ੍ਰਤੀਬੰਧ ਬਣੇ ਹੋਏ ਨੇ। ਉਹ ਜਿਹੜਾ ਸਵਾਦ ਹੈ ਨਾ ਸ਼ਬਦ ਦਾ, ਉਹ ਨਹੀਂ ਸਾਨੂੰ ਪ੍ਰਾਪਤ ਹੋਣ ਦਿੰਦੇ। ਅੰਦਰ ਜੇ ਭਾਵਨਾ ਕੋਈ ਪੈਦਾ ਕਰੇ ਤਾਂ ਸਹਿਜੇ ਸਹਿਜੇ ਆਪਣੇ ਮਨ ਨੂੰ ਇਹਨਾਂ ਰਸਾਂ ਕਸਾਂ ਵਿੱਚੋਂ ਕੱਢੇ। ਹਜ਼ੂਰ ਕਹਿੰਦੇ, ਰਾਰਾ ਰਸ ਨਿਰਸ ਕਰ ਜਾਣਿਆ, ਰਾਰੇ ਅੱਖਰ ਦੀ ਵਰਤੋਂ ਕਰਦੇ ਗੁਰੂ ਸਾਹਿਬ ਕਹਿੰਦੇ ਨੇ, ਉਹ ਰਸ ਨਿਰਸ ਕਰ ਜਾਣਿਆ, ਰਸਾਂ ਤੋਂ ਨਿਰਸ ਹੋ ਕੇ ਫਿਰ ਜਾਣਿਆ। ਰਾਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ, ਮਨ ਰਸਾਂ ਵਿੱਚੋਂ ਕੱਢਿਆ। ਇਹ ਨਹੀਂ ਵੀ ਖਾਣਾ ਪੀਣਾ ਹੀ ਛੱਡ ਦਿੱਤਾ, ਸਰੀਰਕ ਆਹਾਰ ਰੱਬ ਦੇ ਪਿਆਰੇ ਵੀ ਛਕਦੇ ਨੇ ਪਰ ਰੁਚੀ ਕੋਈ ਨਹੀਂ, ਰਸ ਕੋਈ ਨਹੀਂ। ਸਰੀਰ ਤਨ ਨਿਰਵਾਹ ਵਾਸਤੇ, ਤਨ ਨੂੰ ਚੱਲਦਾ ਰੱਖਣ ਲਈ ਵੀ ਜਦੋਂ ਤੱਕ ਹੈ, ਭੋਜਨ ਤਾਂ ਛਕਣਾ ਪਏਗਾ, ਪ੍ਰਾਣ ਜੂ ਚੱਲਦੇ ਨੇ। ਔਰ ਇਸ ਤਰ੍ਹਾਂ ਰਾਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਜਦੋਂ ਕਿਸੇ ਨੂੰ ਥੋੜ੍ਹਾ ਬਹੁਤਾ ਉਹ ਰਸ ਆ ਜਾਏ ਫਿਰ ਉਹ ਛੱਡ ਨਹੀਂ ਸਕਦਾ, ਫਿਰ ਇਹ ਸਾਰੇ ਦੇ ਸਾਰੇ ਰਸ ਕਸ ਫਿੱਕੇ ਪ੍ਰਤੀਤ ਹੁੰਦੇ ਨੇ। ਹੁਣ ਸਾਰੇ ਮਿੱਠੇ ਲੱਗਦੇ ਨੇ ਅਤੇ ਰੱਬ ਦਾ ਨਾਮ ਫਿੱਕਾ ਲੱਗਦਾ, ਅੰਤਰ ਹੈ ਨਾ ਅਵਸਥਾ ਦਾ। ਤਾਂ ਹੀ ਕਿਹਾ, ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਅਸੀਂ ਦੁਨੀਆਂ ਦੇ ਰਸਾਂ ਵਿੱਚ ਗਲਤਾਨ ਹਾਂ, ਭਗਤ ਨਿਰੰਕਾਰ ਦੇ ਨਾਮ ਦੇ ਰਸ ਵਿੱਚ ਗਲਤਾਨ ਹੈ, ਉਹਨੂੰ ਵੱਖਰਾ ਜਿਹਾ ਕੋਈ ਸਵਾਦ ਆਨੰਦ ਆ ਰਿਹਾ। ਭਾਈ ਗੋਇੰਦਾ ਜੀ ਕਾਬਲ ਗਏ, ਅਤੇ ਉੱਥੇ ਸਵੇਰੇ ਨੇਤਰਿਮ ਕਰਦੇ ਕਰਦੇ ਐਸੀ ਸਮਾਧੀ ਲੱਗੀ ਕਿ ਸ਼ਾਮਾਂ ਤੱਕ ਚਾਰ ਪਹਿਰ ਬੈਠੇ ਰਹੇ ਚੌਂਕੜਾ ਲਾ ਕੇ। ਇੱਧਰ ਸ਼੍ਰੀ ਗੁਰੂ ਹਰਿਰਾਏ ਸਾਹਿਬ ਕੀਰਤਪੁਰ ਸਾਹਿਬ ਸਨ ਅਤੇ ਸਵੇਰ ਦੇ ਦੀਵਾਨ ਦਾ ਭੋਗ ਪੈ ਗਿਆ। ਲਾਂਗਰੀ ਸਿੱਖ ਆਏ ਵੀ ਮਹਾਰਾਜ ਆਓ ਚਰਨ ਪਾਓ ਲੰਗਰ ਵਿੱਚ ਭੋਗ ਲਾਓ ਅਤੇ ਸੰਗਤਾਂ ਨੂੰ ਵੀ ਛਕਾਇਆ ਜਾਏ। ਹਜ਼ੂਰ ਕਹਿਣ ਲੱਗੇ ਵੀ ਅਸੀਂ ਤਾਂ ਅੱਜ ਨਹੀਂ ਛਕਣਾ, ਸੰਗਤਾਂ ਨੂੰ ਅਰਦਾਸ ਕਰਕੇ ਵਰਤਾ ਦਿਓ। ਤਾਂ ਸਤਿਗੁਰੂ ਜੀ ਉੱਠੇ ਨਹੀਂ ਸ਼ਾਮਾਂ ਤੱਕ, ਅਤੇ ਉਸ ਵੇਲੇ ਪੁੱਛਿਆ ਗਿਆ ਕਿ ਕੀ ਕਾਰਨ ਮਹਾਰਾਜ ਅੱਜ ਸਾਰਾ ਦਿਨ ਤੁਸੀਂ ਚੌਂਕੜਾ ਲਾਈ ਬੈਠੇ ਰਹੇ। ਤਾਂ ਹਜ਼ੂਰ ਕਹਿੰਦੇ ਵੀ ਭਾਈ ਗੋਇੰਦਾ ਪ੍ਰੇਮ ਦੇ ਨਾਲ ਸਾਡੇ ਚਰਨ ਪਕੜ ਕੇ ਬੈਠਾ ਸੀ ਅਤੇ ਉਹ ਜੇ ਅਸੀਂ ਉੱਠਦੇ ਸੀ ਅਤੇ ਉਹਦੇ ਰਸ ਵਿੱਚ ਫਰਕ ਪੈਂਦਾ ਸੀ, ਇਸ ਕਰਕੇ ਅਸੀਂ ਚੌਂਕੜਾ ਲਾ ਕੇ ਬੈਠ ਰਹੇ। ਤਾਂ ਸਿੱਖਾਂ ਨੇ ਟਾਈਮ ਨੋਟ ਕਰ ਲਿਆ, ਤਰੀਕ ਜਦੋਂ ਭਾਈ ਗੋਇੰਦਾ ਜੀ ਸੰਗਤਾਂ ਸਮੇਤ ਆਏ ਤਾਂ ਨਾਲ ਦੇ ਪ੍ਰੇਮੀਆਂ ਨੂੰ ਪੁੱਛਿਆ ਕਿ ਫਲਾਨੀ ਤਰੀਕ ਨੂੰ ਭਾਈ ਗੋਇੰਦਾ ਜੀ ਕੀ ਕਰਦੇ ਸੀ। ਤਾਂ ਦੱਸਿਆ ਕਿ ਸਵੇਰ ਤੋਂ ਸ਼ਾਮਾਂ ਤੱਕ ਚੌਂਕੜਾ ਹੀ ਲੱਗਾ ਰਿਹਾ ਅਤੇ ਹਿੱਲੇ ਹੀ ਨਹੀਂ। ਇਸ ਪ੍ਰਕਾਰ ਪ੍ਰੇਮ ਦੇ ਵਸੀਕਾਰ ਹੈ ਵਾਹਿਗੁਰੂ, ਉਹਨੇ ਸ਼ਬਦ ਦੇ ਰਸ ਵਿੱਚ ਜਾ ਕੇ ਅਤੇ ਧਿਆਨ ਦੁਆਰਾ ਸਤਿਗੁਰੂ ਦੇ ਚਰਨ ਪਕੜ ਲਏ, ਐਸਾ ਮਗਨ ਮਸਤ ਹੋਇਆ ਕਿ ਸਤਿਗੁਰੂ ਵੀ ਉੱਠੇ ਨੇ। ਸੋ ਇਸ ਤਰ੍ਹਾਂ ਵਾਹਿਗੁਰੂ ਪਰਮਾਤਮਾ ਪ੍ਰੇਮ ਦੇ ਅਧੀਨ ਹੈ। ਨਾ ਤੂੰ ਆਵੈਂ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੈਂ ਵਸ ਕਿਤਿਆ ਸਿਆਣਪ, ਨਾ ਤੂੰ ਆਵੈਂ ਵਸ ਬਹੁਤ ਘਿਣਾਵਣੇ, ਉੱਚੀ ਉੱਚੀ ਰੌਲਾ ਪਾਇਆ ਵੀ ਤੂੰ ਵਸ ਥੋੜ੍ਹਾ ਆਉਣਾ। ਰੌਲਾ ਲੋਕਾਂ ਨੂੰ ਸੁਣਦਾ, ਤੇਰੇ ਵਾਸਤੇ ਰੌਲਾ ਉੱਚੀ ਪਾਉਣ ਦੀ ਲੋੜ ਨਹੀਂ। ਨਾ ਤੂੰ ਆਵੈਂ ਵਸ ਬਹੁਤ ਘਿਣਾਵਣੇ, ਨਾ ਤੂੰ ਆਵੈਂ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੈਂ ਵਸ ਤੀਰਥ ਨਹਾਇਆ, ਨਾ ਤੂੰ ਆਵੈਂ ਵਸ ਧਰਤੀ ਧਾਈਐ, ਨਾ ਤੂੰ ਆਵੈਂ ਵਸ ਬਹੁਤਾ ਦਾਨ ਦੇ, ਨਾ ਤੂੰ ਆਵੈਂ ਵਸ ਕਿਤੇ ਸਿਆਣਪ, ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਸੋ ਇਸ ਪ੍ਰਕਾਰ ਭਗਤ ਪਰਾਇਣ ਹੋ ਗਏ, ਆਸਰੇ ਹੋ ਗਏ, ਆਪਣਾ ਆਪ ਤਿਆਗਿਆ ਅਤੇ ਵਾਹਿਗੁਰੂ ਉਹਨਾਂ ਭਗਤਾਂ ਦੇ ਵਸ ਜਾ ਗਏ। ਇਸ ਪ੍ਰਕਾਰ ਜਿਨ੍ਹਾਂ ਨੇ ਸ਼ਬਦ ਦੁਆਰਾ ਰਸ ਪ੍ਰਾਪਤ ਕੀਤਾ ਹੈ, ਦਿਨੇ ਰਾਤ ਫਿਰ ਉਹ ਵਾਹਿਗੁਰੂ ਦੀ ਸੇਵਾ ਭਗਤੀ ਕਰਦੇ ਨੇ। ਅਤੇ ਹਜ਼ੂਰ ਕਹਿ ਰਹੇ ਨੇ ਗੁਰ ਕਿਰਪਾ ਅਤੇ ਨਿਰਮਲ ਹੋਵਾ ਜਿਨ ਵਿੱਚੋਂ ਆਪ ਗਵਾਇਆ। ਵੇਖੋ ਸਤਿਗੁਰੂ ਮਹਾਰਾਜ ਦਾ ਕੋਈ ਵੀ ਬਚਨ ਮੁਕੰਮਲ ਹੈ, ਪੂਰਨ ਉਪਦੇਸ਼ ਹੈ, ਘਾਟਾ ਕੋਈ ਨਹੀਂ। ਹਜ਼ੂਰ ਇਹ ਦੱਸ ਰਹੇ ਨੇ ਸਾਨੂੰ ਕਿ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੁਆਰਾ ਸੱਟਾਂ ਮਾਰ ਮਾਰ ਕੇ ਆਪਣੇ ਮਨ ਦੇ ਉੱਪਰ ਆਪਣੇ ਹਿਰਦੇ 'ਚੋਂ ਆਪਾ ਭਾਵ ਹੰਕਾਰ ਗਵਾ ਵੀ ਲਿਆ, ਪਹਿਲੀ ਗੱਲ ਤਾਂ ਇਹ ਟੇਕ ਰੱਖਣੀ ਆਪਣੇ 'ਤੇ ਕਿ ਮੈਂ ਅੱਜ ਕਰ ਲਵਾਂਗਾ, ਨਹੀਂ, ਆਪਾ ਭਾਵ ਗਵਾਇਆ ਹੈ ਫਿਰ ਵੀ ਟੇਕ ਗੁਰੂ ਦੀ ਕਿਰਪਾ 'ਤੇ ਹੈ। ਸਤਿਗੁਰੂ ਦੀ ਕਿਰਪਾ ਹੋਈ ਤਾਂ ਉਹਨਾਂ ਦਾ ਮਨ ਨਿਰਮਲ ਹੋਏਗਾ। ਜੇ ਹੰਕਾਰ ਕੀਤਾ ਫਿਰ ਆਪਾਂ ਨਹੀਂ ਗੁਆਚਾਉਣਾ, ਟੇਕ ਆਪਣੇ 'ਤੇ ਤਾਂ ਫਿਰ ਆਪਾਂ ਗੁਆਚਿਆ ਨਹੀਂ। ਜਿਨ੍ਹਾਂ ਨੇ ਵਿੱਚੋਂ ਆਪਣਾ ਆਪ ਹੀ ਗਵਾ ਲਿਆ, ਮੁਰਦਾ ਹੋਏ ਮੁਰੀਦ ਸੋ ਗੁਰਗੋਰ ਸਮਾਵੈ। ਭਾਈ ਗੁਰਦਾਸ ਜੀ ਇਹੋ ਜਿਹਾ ਉਪਦੇਸ਼ ਦਿੰਦੇ ਨੇ ਵੀ ਧਰਤੀ ਨਾਲੋਂ ਵੀ ਥੱਲੇ ਪਾਣੀ ਹੈ ਅਤੇ ਗੁਰਮੁਖ ਪਿਆਰੇ ਇੰਜ ਪਾਣੀ ਵਰਗੇ ਇੰਨੀ ਨਿਮਰਤਾ ਰੱਖਦੇ, ਇੰਨੀ ਗਰੀਬੀ। ਧਰਤੀ ਪੈਰਾਂ ਹੇਠ ਹੈ, ਸਾਡੇ ਮਨੁੱਖਾਂ ਦੇ ਪੈਰਾਂ ਹੇਠ ਜੀਆਂ ਜਨਤਾਂ ਦੇ ਧਰਤੀ ਆ ਸਭ ਤੋਂ ਥੱਲੇ, ਪਰ ਧਰਤੀ ਹੇਠ ਵਸੰਦਾ ਪਾਣੀ, ਧਰਤੀ ਦੇ ਥੱਲੇ ਪਾਣੀ ਵਸਦਾ ਹੈ। ਔਰ ਇਸ ਪ੍ਰਕਾਰ ਪਾਣੀ ਚੱਲੈ ਨਿਵਾਣ ਨੂੰ, ਨਿਰਮਲ ਸੀਤਲ ਸ਼ੁੱਧ ਪ੍ਰਾਣੀ। ਔਰ ਇਸੇ ਤਰ੍ਹਾਂ ਤੱਤਾ ਹੋਵੇ ਧੁੱਪ ਵਿੱਚ, ਛਾਵੇਂ ਠੰਡਾ ਵਿਰਤੀ ਹਾਣੀ, ਤਪਦਾ ਪਰਉਪਕਾਰ ਨੂੰ ਠੰਡੇ ਪਰਉਪਕਾਰ ਵਿਹਾਣੀ। ਅਤੇ ਅਖੀਰ 'ਤੇ ਭਾਈ ਸਾਹਿਬ ਨੇ ਕਿਹਾ ਗੁਰਸਿੱਖੀ ਦੀ ਇਹ ਨਿਸ਼ਾਨੀ, ਗੁਰਸਿੱਖੀ ਦੀ ਇਹੋ ਜਿਹੀ ਨਿਸ਼ਾਨੀ ਹੈ। ਇੱਕ ਥਾਂ ਭਾਈ ਸਾਹਿਬ ਨੇ ਕਿਹਾ ਵੀ ਗੁਰਸਿੱਖੀ ਬਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ, ਉੱਥੇ ਟਿਕੈ ਨਾ ਪੁਣਹਣਾ, ਚੱਲ ਨਾ ਸਕੈ ਉੱਪਰ ਕੀੜੀ। ਖੰਡੇ ਦੀ ਧਾਰ ਵਰਗੀ ਤਿੱਖੀ ਹੈ ਅਤੇ ਬਰੀਕ ਰਸਤਾ ਹੈ, ਕੀੜੀ ਜਿੰਨੀ ਹੋਮੈ ਰੱਖਣ ਵਾਲਾ ਵੀ ਇਸ ਮਾਰਗ 'ਤੇ ਅੱਗੇ ਨਹੀਂ ਚੱਲ ਸਕਦਾ। ਜਿਵੇਂ ਖੰਡੇ ਦੀ ਧਾਰ 'ਤੇ ਨਾ ਕੀੜੀ ਤੁਰ ਸਕਦੀ, ਨਾ ਮੱਛਰ ਦਾ ਦਾਣਾ ਟਿਕ ਸਕਦਾ, ਇਸ ਪ੍ਰਕਾਰ ਖੰਡੇ ਦੀ ਧਾਰ ਵਰਗੀ ਤਿੱਖੀ ਸਿੱਖੀ ਹੈ ਅਤੇ ਇੰਜ ਬਰੀਕ ਹੈ। ਹਉਮੈ ਹੰਕਾਰ ਕਰਨ ਵਾਲਾ ਵਾਹਿਗੁਰੂ ਨੂੰ ਸਤਿਗੁਰੂ ਨੂੰ ਪਸੰਦ ਨਹੀਂ ਆ ਸਕਦਾ। ਜਿਨ੍ਹਾਂ ਵਿੱਚੋਂ ਆਪਾ ਭਾਵ ਹੰਕਾਰ ਗਵਾਇਆ ਹੈ, ਗੁਰੂ ਦੀ ਕਿਰਪਾ ਉਹਨਾਂ 'ਤੇ ਹੋਈ ਹੈ ਅਤੇ ਉਹ ਮਨ ਨਿਰਮਲ ਹੋ ਗਿਆ, ਉਹਨਾਂ 'ਚ ਮੈਲ ਨਹੀਂ ਕਿਸੇ ਤਰ੍ਹਾਂ ਦੀ ਰਹਿ ਗਈ। ਛੇ ਤਰ੍ਹਾਂ ਦੀਆਂ ਮੈਲਾਂ ਦਾ ਜ਼ਿਕਰ ਸਤਿਗੁਰੂ ਜੀ ਨੇ ਬਾਣੀ 'ਚ ਕੀਤਾ ਕਿ ਸਾਡੇ ਮਨ ਨੂੰ ਛੇ ਪ੍ਰਕਾਰ ਦੀ ਮੈਲ ਲੱਗੀ ਹੋਈ ਹੈ। ਛਲੰਗ ਛਿਦਰੰਗ ਕੋਟ ਬਿਘਨੰਗ ਅਪਰਾਧੰਗ ਕਿਲ ਵਿਖ ਮਲੰਗ ਪੰਜ ਪ੍ਰਕਾਰ ਦੀ ਮੈਲ ਸੋਰੀ ਮਾਫ਼ ਕਰਨਾ ਛਲ ਕਰਨਾ ਕਿਸੇ ਨਾਲ ਧੋਖਾ ਫਰੇਬ ਕਰਨਾ ਇਹ ਮਨ ਦੀ ਮੈਲ ਕਰਕੇ ਔਰ ਇਹ ਕਰਨ ਨਾਲ ਹੋਰ ਮੈਲ ਲੱਗੇ ਛਿੱਦਰ ਦੋਸ਼ ਆਰੋਪਣੇ ਕਿਸੇ ਦੇ ਵਿੱਚ ਔਗਣ ਆਰੋਪਣੇ ਨਿੰਦਿਆ ਕਰਨੀ ਬਿਨਾਂ ਕਾਰਨ ਤੋਂ ਹੈ ਨਹੀਂ ਅਤੇ ਝੂਠੀ ਉਹਦੀ ਨਿੰਦਿਆ ਕਰੀ ਜਾਣੀ ਈਰਖਾ ਬਸ ਔਰ ਕੋਟ ਵਿਘਨ ਕਿਸੇ ਦੇ ਬਣਦੇ ਕੰਮਾਂ ਵਿੱਚ ਵਿਘਨ ਖੜੇ ਕਰਨੇ ਸਵਾਰਨਾ ਨਹੀਂ ਵਿਗਾੜਨਾ ਇਹ ਮਨ ਦੀ ਮੈਲ ਹੈ ਅਤੇ ਇੰਜ ਕਰਨ ਨਾਲ ਹੋਰ ਮੈਲ ਚਿੰਬੜਦੀ ਹੈ ਛਲੰਗ ਛਿਦਰੰਗ ਕੋਟ ਵਿਘਨ ਮਿਸਾਲ ਦੇ ਤੌਰ 'ਤੇ ਸਾਡੇ ਵਿਦਿਆਦਾਤਾ ਮਹਾਂਪੁਰਸ਼ ਇੱਕ ਦ੍ਰਿਸ਼ਟਾਂਤ ਦਿੰਦੇ ਸੀ ਕਿ ਕਿਸੇ ਦੇ ਪੁੱਤ ਦੀ ਮੰਗਣੀ ਹੋਣ ਲੱਗੀ ਅਤੇ ਗੁਆਂਢ ਵਾਲੀ ਮਾਈ ਈਰਖਾਲੂ ਸੀ ਅਤੇ ਉਹਨੇ ਇਸ ਤਰੀਕੇ ਨਾਲ ਰਿਸ਼ਤਾ ਰੋਕਿਆ ਆਈ ਅਤੇ ਬੱਚੇ ਦੀ ਝੋਲੀ 'ਚ ਦਸਾਂ ਦਾ ਨੋਟ ਰੱਖ ਕੇ ਕਹਿਣ ਲੱਗੀ ਪਿਆਰ ਦੇ ਕੇ ਪਿਛਾਂ ਹਟਦੀ ਹੋਈ ਜਿਹੜੇ ਰਿਸ਼ਤਾ ਕਰਨ ਆਏ ਸੀ ਉਹਨਾਂ ਦੇ ਕੰਨਾਂ 'ਚ ਗੱਲ ਪਾਈ ਕਹਿਣ ਲੱਗੀ ਵਾਹਿਗੁਰੂ ਨੇ ਕਿਰਪਾ ਕੀਤੀ ਮੰਗਣੀ ਹੋ ਚੱਲੀ ਆ ਅਤੇ ਇਹਦੀ ਮਿਰਗੀ ਵੀ ਹਟ ਜਾਏ ਉਹਨਾਂ ਪੁੱਛਿਆ ਮਾਤਾ ਇਹਨੂੰ ਮਿਰਗੀ ਪੈਂਦੀ ਆ ਕਹਿਣ ਲੱਗੀ ਨਾ ਵੀਰਾ ਮਿਰਗੀ ਰੋਜ਼ ਤਾਂ ਨਹੀਂ ਪੈਂਦੀ ਜਦੋਂ ਕਿਤੇ ਮੁੰਡਿਆਂ 'ਚ ਬਹਿ ਕੇ ਸ਼ਰਾਬ ਪੀ ਲੈਂਦਾ ਨਾ ਹਟਦਾ ਨਹੀਂ ਆਦਤ ਪਈ ਆ ਫਿਰ ਇਹਨੂੰ ਮਿਰਗੀ ਪੈ ਜਾਂਦੀ ਅੱਛਾ ਸ਼ਰਾਬ ਵੀ ਪੀਂਦਾ ਨਹੀਂ ਵੀਰ ਸ਼ਰਾਬ ਕਿਹੜਾ ਰੋਜ਼ ਪੀਂਦਾ ਉਹ ਮੁੰਡੇ ਨੂੰ ਨਾਲ ਕਈ ਵਾਰੀ ਨਾ ਜੂਆ ਖੇਡਣ ਲੈ ਜਾਂਦੇ ਆ ਅਤੇ ਜਿੱਦਣ ਜਿੱਤ ਕੇ ਆਏ ਉਦਣ ਇਹ ਸ਼ਰਾਬ ਪੀਂਦਾ ਅੱਛਾ ਜੂਆ ਵੀ ਖੇਡਦਾ ਹਾਂ ਪੁੱਤ ਚੋਰੀ ਚਾਰੀ ਕਰ ਲੈਂਦਾ ਨਾ ਫਿਰ ਪੈਸੇ ਚਾਰ ਕੋਲ ਹੁੰਦੇ ਆ ਫਿਰ ਇਸ ਤਰ੍ਹਾਂ ਜੂਆ ਖੇਡਣ ਦੀ ਆਦਤ ਆ ਜਦੋਂ ਕੋਲ ਪੈਸੇ ਹੋਣ ਫਿਰ ਜੂਆ ਖੇਡਦਾ ਉਹ ਕਹਿਣ ਲੱਗੇ ਇੰਨੀਆਂ ਬਲਾਮਤਾਂ ਜਿਹਨੂੰ ਚੰਬੜੀਆਂ ਹੋਈਆਂ ਇੱਥੇ ਧੀ ਡੋਬਣੀ ਉਹ ਉੱਠ ਕੇ ਚਲੇ ਗਏ ਮਾਈ ਨੇ ਪਤਾ ਵੀ ਨਹੀਂ ਲੱਗਣ ਦਿੱਤਾ ਕਿਸੇ ਨੂੰ ਵੀ ਕੀ ਕੀਤਾ ਸਾਹਮਣੇ ਤਾਂ ਪਿਆਰ ਦਿੱਤਾ ਦਸਾਂ ਦਾ ਨੋਟ ਵੀ ਪਾਇਆ ਝੋਲੀ 'ਚ ਉਹ ਉਹਨਾਂ ਨੂੰ ਕੰਨਾਂ 'ਚ ਗੱਲ ਪੈ ਗਈ ਅਤੇ ਉਹਨਾਂ ਸ਼ੱਕ ਪੈ ਗਿਆ ਸ਼ੱਕ ਬੜੀ ਬੁਰੀ ਚੀਜ਼ ਹੈ ਉਹਨਾਂ ਪੁੱਛਿਆ ਕਿਸੇ ਹੋਰ ਕਿਸੇ ਨੂੰ ਨਹੀਂ ਉੱਠ ਕੇ ਚਲੇ ਗਏ ਇਸ ਪ੍ਰਕਾਰ ਕਿਸੇ ਦੇ ਬਣਦੇ ਕੰਮਾਂ ਵਿੱਚ ਈਰਖਾ ਵਸ ਵਿਘਨ ਪਾਉਣੇ ਗੁਰਮੁਖ ਦਾ ਸੁਭਾਅ ਸਵਾਰਦਾ ਹੈ ਮਨਮੁਖ ਵਿਗਾੜਦਾ ਹੈ ਔਰ ਛਲੰਗ ਛਿਦਰੰਗ ਕੋਟ ਵਿਘਨ ਅਪਰਾਧੰਗ ਹੋਰ ਛੋਟੇ ਛੋਟੇ ਅਪਰਾਧ ਇਹਨਾਂ ਨਾਲ ਵੀ ਮੈਲ ਲੱਗਦੀ ਮਨ ਨੂੰ ਕਿਲ ਵਿਖ ਜਿਹੜੇ ਬੱਜਰ ਪਾਪ ਆ ਇਹਨਾਂ ਦੀ ਜਿਹੜੀ ਮੈਲ ਆ ਇਹ ਛੇਤੀ ਨਾਲ ਨਹੀਂ ਧੁੱਪਦੀ ਹੋਰਨਾਂ ਪਾਪਾਂ ਦੀ ਮੈਲ ਥੋੜ੍ਹਾ ਬਹੁਤਾ ਜਪ ਤਪ ਸਾਧਨ ਸੇਵਾ ਕਰਨ ਨਾਲ ਧੁੱਪ ਜਾਂਦੀ ਹੈ ਪਰ ਜਿਹੜੇ ਬੱਜਰ ਪਾਪ ਹਨ ਵੱਡੇ ਪਾਪ ਜਿਨ੍ਹਾਂ ਨੂੰ ਕਿਲਬਿਖ ਕਿਹਾ ਜਾਂਦਾ ਉਹਨਾਂ ਬਾਰੇ ਬਚਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਿ ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ ਇਹ ਚਾਰ ਪਾਪ ਮੰਨੇ ਗਏ ਨੇ ਗੁਰੂ ਗ੍ਰੰਥ ਸਾਹਿਬ 'ਚ ਬੱਜਰ ਪਾਪ ਕਿਲਬਿਖ ਬ੍ਰਹਮ ਗਿਆਨੀ ਸੰਤ ਦਾ ਕਤਲ ਕਰ ਦੇਣਾ ਜਿਹੜਾ ਬ੍ਰਹਮ ਦਾ ਗਿਆਨੀ ਬੰਦਾ ਸੰਤ ਭਗਤ ਹੈ ਉਹਦਾ ਕਤਲ ਕਰ ਦੇਣਾ ਇਹ ਬਹੁਤ ਵੱਡਾ ਪਾਪ ਮੰਨਿਆ ਗਿਆ ਔਰ ਗਊ ਦਾ ਕਤਲ ਕਰਨਾ ਅਤੇ ਜੰਮਦੀਆਂ ਕੁੜੀਆਂ ਜਿਵੇਂ ਲੋਕ ਪੁਰਾਣੇ ਸਮੇਂ 'ਚ ਮਾਰਦੇ ਸੀ ਘੜੇ 'ਚ ਪਾ ਕੇ ਦੱਬ ਆਉਣੀ ਉਹਦੇ ਮੂੰਹ ਨੂੰ ਗੁੜ ਲਾਉਣਾ ਪੂਣੀ ਰੂਣ ਦੀ ਫਟਾਉਣੀ ਅਤੇ ਇਹ ਬਚਨ ਪੜ੍ਹ ਦੇਣਾ ਲੈ ਗੁੜ ਖਾਈ ਪੂਣੀ ਕੱਤੀ ਆਪ ਨਾ ਐਂ ਵੀਰਾਂ ਨੂੰ ਕੱਤੀ ਅਤੇ ਹੁਣ ਲੋਕ ਭਰੂਣ ਹਤਿਆਰਾਂ ਹੀ ਮਾਰਦੇ ਆ ਵੀ ਕੁੜੀਆਂ ਨਹੀਂ ਹੋਣੀਆਂ ਚਾਹੀਦੀਆਂ ਅਤੇ ਇੰਝ ਵੀ ਇਸ ਲੋਕਾਂ ਦਾ ਰਿਵਾਜ ਵਿੱਚ ਧਾਰਨਾ ਕਿ ਜਦੋਂ ਨੂੰਹ ਦੀ ਕੁੱਖ ਤੋਂ ਕੁੜੀ ਜੰਮੇ ਤਾਂ ਸੱਸ ਦਾ ਬੂਥਾ ਐਡਾ ਵੱਡਾ ਹੋ ਜਾਂਦਾ ਸੀ ਅਤੇ ਕਹਿਣਾ ਪੱਥਰ ਡਿੱਗਾ ਪੱਥਰ ਸਾਡੇ ਘਰ 'ਚ ਅਤੇ ਨੂੰਹ ਦੇ ਬਰਖਿਲਾਫ਼ ਕਿ ਇਹ ਆਈ ਕੁੜੀਆਂ ਹੀ ਜੰਮੀ ਜਾਂਦੀ ਹੈ ਦੱਸ ਉਹਦਾ ਵਿਚਾਰੇ ਦਾ ਕੀ ਕਸੂਰ ਹੈ ਅਤੇ ਜਿਹੜੀ ਮਾਈ ਇੰਝ ਕਹੇ ਵੀ ਕੁੜੀ ਜੰਮਣ ਕਰਕੇ ਮੈਂ ਨਾਰਾਜ਼ ਹਾਂ ਉਹਨੂੰ ਰਗਾਂ ਤੋਂ ਫੜ ਲੈਣਾ ਚਾਹੀਦਾ ਵੀ ਇਹ ਜਿਹੜੀ ਜੰਮੀ ਕੁੜੀ ਇਹਨੇ ਤਾਂ ਜੇ ਕੁਛ ਵੀ ਨਹੀਂ ਵੇਖਿਆ ਅਤੇ ਤੂੰ ਬਥੇਰਾ ਖਾ ਹੰਢਾ ਲਿਆ ਤੂੰ ਜੰਮੀ ਵੱਡੀ ਹੋਈ ਵਿਆਹੀ ਗਈ ਅਤੇ ਤਾਂ ਹੀ ਕੋੜਮਾ ਕੇ ਵਧਿਆ ਨਾ ਜੇ ਕੁੜੀਆਂ ਹੋਣ ਹੀ ਨਾ ਤਾਂ ਇਹ ਸਮਾਜ ਕਿਵੇਂ ਚੱਲਦਾ ਰਹੇਗਾ ਲਿਆ ਤੇਰੀਆਂ ਰਗਾਂ ਘੁੱਟੀਏ ਹੁਣ ਪਰ ਇੰਝ ਸੱਸਾਂ ਪ੍ਰਭਾਵ ਪਾ ਕੇ ਜ਼ਬਰਦਸਤੀ ਆਪਣੇ ਮੁੰਡੇ ਨੂੰ ਵੀ ਨੂੰਹ ਨੂੰ ਵੀ ਕੁੜੀਆਂ ਮਰਵਾ ਦੇਣ ਅਜੇ ਤੱਕ ਇਹ ਜਿਹੜੀ ਗੱਲ ਹੈ ਇਹ ਪਾਪ ਵੱਡਾ ਅਜੇ ਤੱਕ ਵੀ ਪ੍ਰਚਲਿਤ ਹੈ ਸਾਡੇ ਅੰਦਰ ਬਹੁਤ ਬੁਰੀ ਬਾਤ ਹੈ ਇਹਨਾਂ ਦੇਸ਼ਾਂ 'ਚ ਕਾਨੂੰਨ ਤੋਂ ਡਰਦਿਆਂ ਲੋਕ ਨਹੀਂ ਐਸਾ ਕਰਦੇ ਪਰ ਹਿੰਦੁਸਤਾਨ 'ਚ ਅਜੇ ਵੀ ਚੋਰੀ ਚਪਾਰੀ ਇਹ ਕੰਮ ਕਰੀ ਜਾਂਦੇ ਅਤੇ ਭਰੂਣ ਹੱਤਿਆ ਡਾਕਟਰਾਂ ਕੋਲ ਜਾ ਕੇ ਅਤੇ ਕੁੜੀਆਂ ਦਾ ਭਰੂਣ ਗਰਾ ਦੇਣਾ ਮਰਵਾ ਦੇਣਾ ਇਹ ਬੜਾ ਵੱਡਾ ਪਾਪ ਹੈ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਬਾਰ 'ਚ ਇੱਕ ਰਾਜਾ ਰਾਮ ਨਾਂ ਦਾ ਬੰਦਾ ਰੋਪੜ ਦਾ ਰਹਿਣ ਵਾਲਾ ਸੀ ਉਹ ਜੰਮਦੀਆਂ ਕੁੜੀਆਂ ਮਾਰਦਾ ਸੀ ਅਤੇ ਪਹਿਲੀ ਵਾਰੀ ਆਇਆ ਸਤਿਗੁਰੂ ਦੇ ਦਰਬਾਰ 'ਚ ਕੀਰਤਪੁਰ ਸਾਹਿਬ ਦਰਵਾਜ਼ੇ 'ਤੇ ਆਉਂਦਿਆਂ ਸਾਰ ਹੀ ਸਤਿਗੁਰੂ ਜੀ ਨੇ ਮੱਥੇ ਲੱਗਣ ਤੋਂ ਪਹਿਲਾਂ ਕਹਿ ਦਿੱਤਾ ਜਿਹੜਾ ਉਹ ਬੰਦਾ ਆਇਆ ਕਿਉਂਕਿ ਟੌਹਰ ਫਬਾਵ ਵਾਲਾ ਸੀ ਨਾ ਅਮੀਰ ਬੰਦਾ ਸੀ ਹਜ਼ੂਰ ਕਹਿੰਦੇ ਜਿਹੜਾ ਅਮੀਰ ਪੁਸ਼ਾਕ ਵਾਲਾ ਬੰਦਾ ਸਾਡੇ ਮੱਥੇ ਨਹੀਂ ਲਾਉਣਾ ਦਰਵਾਜ਼ੇ ਤੋਂ ਮੁੜ ਦਫਾ ਕਰ ਦਿਓ ਉਹਨੇ ਤਰਲੇ ਲਏ ਵੀ ਪੁੱਛੋ ਕੀ ਗੱਲ ਮੈਨੂੰ ਦਰਸ਼ਨ ਕਰਨ ਦਾ ਕਿਉਂ ਨਹੀਂ ਅਧਿਕਾਰ? ਮਹਾਰਾਜ ਕਹਿੰਦੇ ਗਊ ਕਾਤਕ ਹੈ। ਉਹ ਕਹਿਣ ਲੱਗਾ ਮੈਂ ਕਦੇ ਗਊ ਨਹੀਂ ਕਾਤ ਕੀਤੀ। ਕਹਿੰਦੇ ਕੁੜੀਆਂ ਜਿਹੜੀਆਂ ਮਾਰੀਆਂ ਇੰਨੀਆਂ ਜੰਮਦੀਆਂ ਉਹ ਘੱਟ ਪਾਪ ਆ, ਸਾਡੇ ਮੱਥੇ ਨਹੀਂ ਲੱਗਣਾ। ਉਹਨੇ ਡਿੱਗ ਕੇ ਇੱਕ ਗਿਆ ਕੇ ਤਰਲੇ ਲੈ ਕੇ ਸਤਿਗੁਰੂ ਜੀ ਮੈਨੂੰ ਖਿਮਾ ਕਰ ਦਿਓ, ਅੱਜ ਤੋਂ ਬਾਅਦ ਮੈਂ ਇਹ ਪਾਪ ਛੱਡਿਆ। ਫਿਰ ਸਤਿਗੁਰੂ ਨੇ ਸਾਰੀ ਸੰਗਤ ਵਿੱਚ ਬੋਲਿਆ ਕਿ ਜਿਹੜਾ ਇਹ ਪਾਪ ਕਰੇਗਾ ਉਹ ਗੁਰੂ ਨਾਨਕ ਸਾਹਿਬ ਨੂੰ ਪਸੰਦ ਨਹੀਂ ਆ ਸਕਦਾ, ਜਿੰਨੇ ਮਰਜ਼ੀ ਪੁੰਨ ਕਰੀ ਜਾ। ਇਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਵੇਲੇ ਦਾ ਬਚਨ ਹੈ। ਸੋ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਰਾਜ ਕੌਰ ਨੂੰ ਵੀ ਇੰਝ ਘੜੇ 'ਚ ਪਾ ਕੇ ਦੱਬਤਾ ਸੀ। ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਸੀ ਨਾ, ਬਡਰੁੱਖਾ ਪਿੰਡ ਆ ਸੰਗਰੂਰ ਵੱਲ, ਉੱਥੇ ਪੈਦਾ ਹੋਈ। ਅਤੇ ਇਹਦੇ ਪਿਤਾ ਦਾ ਨਾਂ ਸੀ ਗਜਪਤ ਸਿੰਘ। ਇਹਨਾਂ ਦੇ ਘਰੋਂ ਅਮੀਰ ਘਰ ਸੀ, ਇਹਨਾਂ ਦੇ ਘਰੋਂ ਪ੍ਰਸ਼ਾਦਾ ਜਾਂਦਾ ਸੀ ਇੱਕ ਸੰਤ ਵਾਸਤੇ, ਬਾਬਾ ਗੁੱਦੜ ਸਿੰਘ ਜੀ ਨਾਂ ਸੀ ਉਹਨਾਂ ਦਾ, ਬੜੇ ਪੁੱਗੇ ਹੋਏ ਮਹਾਤਮਾ ਸਨ। ਅਤੇ ਜਿੱਦਣ ਰਾਜ ਕੌਰ ਜੰਮੀ, ਇਹ ਬੱਚੀ ਇਹਨੂੰ ਘੜੇ 'ਚ ਪਾ ਕੇ ਦੱਬ ਦਿੱਤਾ ਅਤੇ ਆਪ ਪ੍ਰਸ਼ਾਦਾ ਲੈ ਕੇ ਗਿਆ ਸੰਤ ਵਾਸਤੇ, ਪਰ ਉਹ ਪੁੱਗੇ ਹੋਏ ਮਹਾਤਮਾ ਸੀ, ਦੂਰੋਂ ਆਵਾਜ਼ ਦੇ ਕੇ ਕਹਿਣ ਲੱਗੇ ਦਫਾ ਹੋ ਜਾ, ਅੱਜ ਤੋਂ ਬਾਅਦ ਤੇਰੇ ਘਰ ਦਾ ਅੰਜਲ ਨਹੀਂ ਗ੍ਰਹਿਣ ਕਰਾਂਗੇ, ਤੂੰ ਗਊ ਘਾਤਕ ਹੈ। ਕਹਿਣ ਲੱਗਾ ਬਾਬਾ ਜੀ ਮੈਂ ਕੋਈ ਗਊ ਨਹੀਂ ਮਾਰੀ। ਕਹਿੰਦੇ ਜਾ, ਜਿਹਨੂੰ ਘੜੇ 'ਚ ਪਾ ਕੇ ਦੱਬ ਆਇਆ ਉਹਦੀ ਕੁੱਖ ਤੋਂ ਜਿਹਨੇ ਜਨਮ ਲੈਣਾ ਉਹਨੇ ਰਾਜ ਕਰਨਾ, ਰਾਜ ਔਰ ਸ਼ੇਰੇ ਪੰਜਾਬ ਹੋਵੇਗਾ, ਧਰਮ ਦਾ ਰਾਜ ਕਰੇਗਾ, ਜਾ ਉਹਨੂੰ ਘੜੇ 'ਚੋਂ ਕੱਢ। ਬੀਬੀ ਬੱਚੀ ਫਿਰ ਉਹ ਕੱਢੀ ਸੀ, ਉਹਦਾ ਨਾਂ ਸੀ ਰਾਜ ਕੌਰ ਜੀ ਦੀ ਕੁੱਖ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ। ਇਸ ਕਰਕੇ ਮਹਾਰਾਜ ਨੇ ਕਿਹਾ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਰਾਜਾਂ। ਇਸ ਤਰ੍ਹਾਂ ਦੇ ਜਿਹੜੇ ਪਾਪ ਹਨ ਇਹਨਾਂ ਦੀ ਜਿਹੜੀ ਮੈਲ ਆ ਉਹ ਮਤ ਨੂੰ ਬਰਬਾਦ ਕਰ ਦਿੰਦੀ, ਭ੍ਰਿਸ਼ਟ ਕਰ ਦਿੰਦੀ ਹੈ। ਹਜ਼ੂਰ ਨੇ ਕਿਹਾ ਜਿਹੜੇ ਪਾਪ ਹਨ, ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ, ਵਿਭਚਾਰੀਆਂ ਕੁਕਰਮੀਆਂ ਭੈੜੇ ਕਰਮ ਕਰਕੇ ਜਿਹੜੇ ਧਾਨ ਲਿਆਉਂਦੇ ਜਿਨ੍ਹਾਂ ਬਾਰੇ ਸਾਨੂੰ ਪਤਾ ਵੀ ਹੈ, ਅਤੇ ਉਹਨਾਂ ਦਾ ਧਾਨ ਖਾਣਾ, ਅਮੀਰਾਂ ਦੇ ਘਰ ਜਾ ਕੇ ਵੰਨ ਸੋਨੇ ਖਾਣੇ ਖਾਣੇ, ਪਤਾ ਵੀ ਹੋਣਾ ਕਿ ਪਾਪ ਦੀ ਕਮਾਈ ਹੈ, ਇਹਦੇ ਨਾਲ ਵੀ ਮਨ ਨੂੰ ਬੜੀ ਵੱਡੀ ਮੈਲ ਲੱਗਦੀ। ਹਜ਼ੂਰ ਕਹਿੰਦੇ ਨੇ ਪਾਹੇ ਏਤੇ ਜਾਹੇ ਵੀਸਰ ਨਾਨਕਾ ਇੱਕ ਨਾਂ। ਜਿਨ੍ਹਾਂ ਨੇ ਇਹ ਪਾਪ ਕਰ ਲਏ ਉਹਨਾਂ ਨੂੰ ਰੱਬ ਦਾ ਨਾਮ ਭੁੱਲ ਜਾਏਗਾ, ਪਰਮਾਤਮਾ ਦਾ ਨਾਮ ਉਹ ਨਹੀਂ ਜਪ ਸਕਦੇ, ਮੈਲ ਇੰਨੀ ਲੱਗ ਜਾਂਦੀ ਹੈ ਮਨ ਦੇ ਤਾਂ। ਇਸ ਪ੍ਰਕਾਰ ਇਹ ਜਿਹੜੇ ਪਾਪ ਹਨ ਇਹਨਾਂ ਸਾਰਿਆਂ ਮਾੜੇ ਕਰਮਾਂ ਦੀ, ਇਹ ਪੰਜ ਤਰ੍ਹਾਂ ਦੀ ਮੈਲ ਮਨ ਨੂੰ ਚੰਬੜੀ ਹੋਈ ਹੈ, ਅਤੇ ਨਿਰਮਲ ਹੋਣ ਵਾਸਤੇ ਭਰੀ ਹੈ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜੇ ਮਤ ਪਾਪਾਂ ਨਾਲ ਭਰ ਗਈ ਤਾਂ ਹਜ਼ੂਰ ਨੇ ਇਹ ਨਹੀਂ ਕਿਹਾ ਨਾਮ ਜਪਣ ਨਾਲ ਧੁੱਪ ਜਾਏਗੀ, ਨਹੀਂ, ਨਾਵੈ ਕੈ ਰੰਗ, ਜਦੋਂ ਮਨ ਨੂੰ ਰੰਗ ਲੱਗ ਗਿਆ ਪਰਮਾਤਮਾ ਦੇ ਨਾਮ ਦਾ ਉਦੋਂ ਮੈਲ ਉਤਰੇਗੀ, ਦੂਰ ਹੋਵੇਗੀ, ਉਦੋਂ ਪਾਪ ਦੂਰ ਹੋਣਗੇ, ਮਤ ਉਦੋਂ ਸ਼ੁੱਧ ਹੋਵੇਗੀ। ਇਸ ਪ੍ਰਕਾਰ ਗੁਰ ਕਿਰਪਾ 'ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ, ਅਨ ਦਿਨ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇਆ। ਜੋ ਗੁਰਮੁਖ ਨਿਤ ਹੀ ਰਾਤ ਅਤੇ ਦਿਨ ਪਰਮਾਤਮਾ ਦੇ ਗੁਣ ਗਾਉਣ ਵਿੱਚ ਰੁੱਝੇ ਹੋਏ ਨੇ। ਬਾਬਾ ਸ਼ਾਮ ਸਿੰਘ ਜੀ ਸਾਡੇ ਪੰਥ 'ਚ ਹੋਏ ਨੇ, ਉਹ ਦਿਹਾੜੀ 'ਚ ਪੰਜ ਵਾਰੀ ਕੀਰਤਨ ਦੀ ਹਾਜ਼ਰੀ ਭਰਦੇ ਸੀ ਅੰਮ੍ਰਿਤਸਰ ਸਾਹਿਬ। 70 ਸਾਲ ਬਿਨਾਂ ਨਾਗਾ ਉਹਨਾਂ ਨੇ 70 ਸਾਲ ਕੀਰਤਨ ਦੀ ਨਿਸ਼ਕਾਮ ਸੇਵਾ ਨਿਭਾਈ। ਉਹ ਸਰੰਦੇ ਨਾਲ ਕੀਰਤਨ ਕਰਦੇ ਸਨ, ਸੰਤ ਅਤਰ ਸਿੰਘ ਜੀ ਦੇ ਸਮਕਾਲੀ ਹੋਏ ਨੇ ਮਹਾਂਪੁਰਸ਼, ਅਤੇ ਆਪਣੇ ਸਥਾਨ 'ਤੇ ਆਟਾ ਮੰਡੀ, ਹਰਿਮੰਦਰ ਸਾਹਿਬ, ਫਿਰ ਅਕਾਲ ਤਖ਼ਤ ਸਾਹਿਬ, ਚੌਥੀ ਦਫਾ ਫਿਰ ਸ਼ਾਮਾਂ ਨੂੰ ਦਰਬਾਰ ਸਾਹਿਬ ਹਰਿਮੰਦਰ ਸਾਹਿਬ, ਅਤੇ ਫਿਰ ਆਪਣੇ ਸਥਾਨ 'ਤੇ ਜਾ ਕੇ ਆਟਾ ਮੰਡੀ, ਉੱਥੇ ਫਿਰ ਕੀਰਤਨ ਦੀ ਸੇਵਾ ਨਿਭਾਉਂਦੇ ਸੀ। ਉਹ ਜਦੋਂ ਤੱਕ ਰਹੇ ਆਪ ਸਿਰ 'ਤੇ ਚੁੱਕ ਕੇ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਲਿਆਇਆ ਕਰਦੇ ਸੀ ਹਰਿਮੰਦਰ ਸਾਹਿਬ, ਅਤੇ ਅੱਜ ਵੀ ਉਸੇ ਤਰ੍ਹਾਂ ਬਿਨਾਂ ਨਾਗਾ ਉਹਨਾਂ ਦੇ ਸਥਾਨ ਤੋਂ ਸਭ ਤੋਂ ਪਹਿਲੀ ਦੇਗ ਹਰਿਮੰਦਰ ਸਾਹਿਬ ਆਉਂਦੀ ਹੈ। ਹੋਰ ਕਿਸੇ ਬਾਹਰੋਂ ਆਈ ਦੇਗ ਨੂੰ ਦਰਬਾਰ ਸਾਹਿਬ ਪ੍ਰਵਾਨਗੀ ਨਹੀਂ ਹੈ, ਪਰ ਬਾਬਾ ਸ਼ਾਮ ਸਿੰਘ ਦੇ ਸਥਾਨ ਤੋਂ ਆਉਣ ਵਾਲੀ ਦੇਗ ਨੂੰ ਕਿਸੇ ਨੇ ਨਹੀਂ ਰੋਕਿਆ। ਤਿੰਨ ਪਹਿਰੇ ਦੀ ਦੇਗ ਤੋਂ ਖੁੱਲ੍ਹਾ ਗਫਾ ਵਰਤਦਾ ਸੰਗਤ ਵਿੱਚ ਸੇਵਾ ਤੋਂ ਬਾਅਦ ਉਹ ਬਾਬਾ ਸ਼ਾਮ ਸਿੰਘ ਦੇ ਸਥਾਨ ਤੋਂ ਆਉਂਦੀ। ਇੰਨਾ ਵਾਹਿਗੁਰੂ ਨੇ ਉਹਨਾਂ ਨੂੰ ਪ੍ਰੇਮ ਬਖਸ਼ਿਆ ਹੋਇਆ ਸੀ, ਸਾਰਾ ਜੀਵਨ ਉਹਨਾਂ ਨੇ ਕੀਰਤਨ ਕਰਦਿਆਂ ਗੁਜ਼ਾਰਿਆ ਨਿਸ਼ਕਾਮ, ਔਰ ਬਹੁਤ ਅੰਮ੍ਰਿਤ ਬਰਸਦਾ ਸੀ ਜਦੋਂ ਉਹ ਕਹਿੰਦੇ ਉਹ ਕੀਰਤਨ ਕਰਦੇ ਸਨ। ਇਸ ਪ੍ਰਕਾਰ ਇਉਂ ਪ੍ਰਤੱਖ ਰੂਪ 'ਚ ਸਾਜਾਂ ਰਾਹੀਂ, ਅਤੇ ਜਿਹੜੇ ਗੁਰਮੁਖਾਂ ਨੇ ਸਾਜ ਨਹੀਂ ਸਿੱਖੇ ਉਹ ਹਿਰਦੇ ਕਰਕੇ, ਮਨ ਕਰਕੇ, ਜ਼ਬਾਨ ਨਾਲ ਵੀ ਰਸਨਾ ਨਾਮ ਜਪਦੇ ਹਨ ਪਰਮਾਤਮਾ ਦਾ, ਹਿਰਦੇ ਦੁਆਰਾ ਵੀ ਦਿਨੇ ਰਾਤ ਸੱਚੇ ਦੇ ਗੁਣ ਗਾਉਂਦੇ ਹਨ। ਗੁਰ ਕੈ ਸ਼ਬਦ ਸੁਹਾਇਆ, ਗੁਰੂ ਦੇ ਸ਼ਬਦ ਉਪਦੇਸ਼ ਨਾਲ ਜੁੜਨ ਕਰਕੇ ਉਹ ਸੁਹਾਇਆ ਸ਼ੋਭਨੀਕ ਬਣ ਗਏ ਹਨ, ਸ਼ੋਭਾ ਵਾਲੇ ਬਣ ਗਏ ਹਨ। ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਹਜ਼ੂਰ ਨੇ ਇੱਕ ਬਚਨ ਕੀਤਾ, ਤਿੰਨ ਕੀ ਸ਼ੋਭਾ ਨਿਰਮਲੀ ਪ੍ਰਗਟ ਭਈ ਜਹਾਨ। ਕਿਉਂ ਐਸਾ ਕਿਹਾ? ਕਿਉਂਕਿ ਸ਼ੋਭਾ ਰਾਜਿਆਂ ਮਹਾਰਾਜਿਆਂ ਦੀ, ਅਮੀਰਾਂ ਦੀ, ਰਾਜਨੀਤਿਕਾਂ ਦੀ ਹੁੰਦੀ ਆ ਨਾ, ਪਰ ਉਹ ਸ਼ੋਭਾ ਨਿਰਮਲੀ ਨਹੀਂ ਹੈ, ਮੈਲ ਵਾਲੀ ਸ਼ੋਭਾ। ਮੂੰਹ ਤੇ ਲੋਕ ਮਜਬੂਰੀ ਵਸ ਉਹਨਾਂ ਦੀ ਸਿਫਤ ਕਰਦੇ ਨੇ, ਪਰ ਜਦੋਂ ਅੱਗੇ ਲੰਘ ਜਾਣ ਤੇ ਪਿੱਠ ਪਿੱਛੇ ਲੋਕ ਨਿੰਦਾ ਕਰਦੇ, ਫਿਰ ਉਹ ਜਦੋਂ ਮਰ ਜਾਣ ਤੇ ਅਪਜਾਸੀ ਹੁੰਦਾ ਰਹਿੰਦਾ, ਫਿਰ ਸੋਭਾ ਨਹੀਂ ਉਹਨਾਂ ਦੀ ਹੁੰਦੀ। ਔਰ ਵੱਡੇ ਵੱਡੇ ਹੋਏ ਜਿਹੜੇ ਰਾਜੇ ਮਹਾਰਾਜੇ, ਉਹਨਾਂ ਦੀ ਵੀ ਸੋਭਾ ਦੁਨੀਆਂ ਤੋਂ ਖਤਮ ਹੋ ਗਈ, ਪਰ ਧਰੂ ਜੀ ਪ੍ਰਹਿਲਾਦ ਜੀ ਕਦੋਂ ਦੇ ਹੋਏ ਹਨ, ਅੱਜ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਚਨ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਔਰ ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ ਕੋਈ ਅਮੀਰ ਘਰਾਣੇ 'ਚ ਥੋੜ੍ਹਾ ਹੋ ਜਾ, ਇੱਕ ਵਾਹਿਗੁਰੂ ਦੇ ਨਾਮ ਨਾਲ ਜੁੜਨ ਕਰਕੇ ਅੱਜ ਵੀ ਜਸ ਗਾਇਆ ਜਾ ਰਿਹਾ। ਨਾਮਾ ਛੀਂਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣ ਹੈ ਹੋਮੈ ਜਾਤ ਗਵਾਈ, ਸੁਰ ਨਰ ਤਿਨਕੀ ਬਾਣੀ ਗਾਵੈ ਕੋਈ ਨਾ ਮੇਟੈ ਭਾਈ। ਸੋ ਇਸ ਪ੍ਰਕਾਰ ਉਹਨਾਂ ਦੀ ਸੋਭਾ ਨੂੰ ਕੋਈ ਮੇਟਣ ਵਾਲਾ ਨਹੀਂ, ਜੁਗਾਂ ਜੁਗਾਂਤਰਾਂ ਤੱਕ ਸੋਭਾ ਹੋਵੇਗੀ। ਫਿਰ ਉਹਨਾਂ ਦੀ ਸੋਭਾ ਦੋਵਾਂ ਜਹਾਨਾਂ ਵਿੱਚ ਹੈ, ਇੱਥੇ ਮਿਲਣ ਵਡਿਆਈਆਂ ਦਰਗਹਿ ਮੋਖ ਦੁਆਰ, ਆਓ ਬੈਠ ਆਦਰ ਸੁਭ ਦੇਊ, ਰੇ ਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦੇਊ। ਬਹੁਤ ਜ਼ਿਆਦਾ ਆਦਰ ਸਤਿਕਾਰ ਉਹਨਾਂ ਨੂੰ ਰੱਬ ਦੀ ਦਰਗਾਹ ਵਿੱਚ ਵੀ ਪ੍ਰਾਪਤ ਹੈ। ਸਾਈਂ ਮੀਆਂ ਮੀਰ ਜੀ ਨੇ ਕਿਹਾ ਸੀ ਸ਼ਾਹ ਜਹਾਨ ਨੂੰ ਸ਼ੰਕਾ ਕਰਨ ਤੋਂ ਕਿ ਤੂੰ ਗੁਰੂ ਹਰਗੋਬਿੰਦ ਸਾਹਿਬ ਦਾ ਇੰਨਾ ਸਤਿਕਾਰ ਕਿਉਂ ਕੀਤਾ, ਸਾਈਂ ਜੀ ਤੁਸੀਂ ਇਸਲਾਮ ਦੇ ਬੜੇ ਵੱਡੇ ਪੀਰ ਹੋ, ਤੁਸਾਂ ਇਸਲਾਮ ਨਿਵਾਨਤਾ, ਤਾਂ ਕਿਹਾ ਸੀ ਬਾਦਸ਼ਾਹ ਤੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਆ ਸਕਦੀ, ਤੂੰ ਆਪਣਾ ਰਾਜ ਭਾਗ ਸੰਭਾਲ। ਕਹਿਣ ਲੱਗਾ ਨਹੀਂ, ਫਿਰ ਵੀ ਮੇਰੀ ਤਸੱਲੀ ਕਰਾਓ। ਉਸਨੇ ਕਿਹਾ ਮੀਆਂ ਮੀਰ ਜੀ ਨੇ ਵੀ ਮੈਂ ਦੱਸ ਦਿੰਦਾ ਕੀ ਕਾਰਨ, ਪਰ ਤੇਰੀ ਤਸੱਲੀ ਨਹੀਂ ਹੋਣੀ ਕਿਉਂਕਿ ਤੂੰ ਸ਼ਰ੍ਹਾਂ 'ਚ ਵੱਜਾ ਅਤੇ ਮਤਸਵੀ ਸੁਭਾਅ ਤੇਰਾ। ਕਹਿਣ ਲੱਗਾ ਨਹੀਂ ਦੱਸੋ। ਤਾਂ ਮੀਆਂ ਮੀਰ ਜੀ ਨੇ ਕਿਹਾ ਸੀ ਕਿ ਜਿੰਨੀ ਕਮਾਈ ਹੁਣ ਤੱਕ ਕੀਤੀ ਆ, ਉਸ ਕਮਾਈ ਦੀ ਬਦੌਲਤ ਮੇਰੀ ਸੁਰਤ ਖੁਦਾ ਦੀ ਦਰਗਾਹ ਤੱਕ ਪਹੁੰਚਦੀ ਹੈ, ਅਤੇ ਖੁਦਾ ਦੀ ਦਰਗਾਹ ਵਿੱਚ ਸਭ ਤੋਂ ਵੱਡੇ ਅਸਥਾਨ 'ਤੇ ਇਹ ਗੁਰੂ ਹਰਗੋਬਿੰਦ ਸਾਹਿਬ ਹਨ, ਅਤੇ ਜੋ ਉੱਥੇ ਜਿਹਨੂੰ ਮੱਥੇ ਟਿਕਣ ਇੱਥੇ ਪ੍ਰਤੱਖ ਆ ਜਾਏ ਅਤੇ 10 ਮੱਥਾ ਟੇਕਾਂਗੇ ਨਾ, ਕਿਵੇਂ ਨਾ ਮੈਂ ਮੱਥਾ ਟੇਕਾਂ। ਮੈਂ ਤਾਂ ਅੱਗੋਂ ਦੀ ਲੈਣ ਗਿਆ ਸੀ ਅਤੇ ਲਿਆ ਕੇ ਉੱਚੇ ਥਾਂ ਬਿਠਾਇਆ, ਚਰਨਾਂ 'ਚ ਬੈਠਾ, ਬਹਿਣਾ ਹੀ ਪੈਣਾ ਸੀ। ਅਤੇ ਤੁਸੀਂ ਬਾਦਸ਼ਾਹ ਲੋਕ ਇੱਕ ਦਾਇਰੇ ਵਿੱਚ ਕੈਦ ਹੋ ਅਤੇ ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ, ਤੁਸੀਂ ਤਾਂ ਸੰਸਾਰ ਵਿੱਚ ਹੋ, ਪਰ ਜਿਹੜੇ ਸੰਤ ਭਗਤਾਂ ਨੂੰ ਸੰਸਾਰ ਤੋਂ ਬਹੁਤ ਉੱਪਰ ਨੇ। ਬੇਗਮਪੁਰਾ ਸ਼ਹਿਰ ਕੋ ਨਾਉ, ਦੂਖ ਅੰਦੋਹ ਨਹੀਂ ਤੇ ਠਾਉ, ਨਾ ਤਸਵੀਸ ਖਰਾਚ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾ। ਇਸ ਤਰ੍ਹਾਂ ਜਿੰਨੀ ਕਿਸੇ ਦੀ ਕਮਾਈ ਹੈ ਉਨਾ ਹੀ ਸਤਿਕਾਰ ਰੱਬ ਦੀ ਦਰਗਾਹ ਵਿੱਚ ਹੈ ਉਹਨਾਂ ਦਾ, ਅਤੇ ਉਹਨਾਂ ਦਾ ਸਤਿਕਾਰ ਇਸ ਦੁਨੀਆਂ ਵਿੱਚ ਵੀ ਹੈ, ਅਤੇ ਉਹ ਸੱਚਾ ਸੁੱਚਾ ਅਤੇ ਸਾਫ਼ ਸੁਥਰਾ ਸਤਿਕਾਰ ਆ। ਉਹ ਲੋਕ ਮਜਬੂਰੀ ਵੱਸ ਨਹੀਂ ਉਹਨਾਂ ਦੀ ਸੋਭਾ ਕਰਦੇ, ਦਿਲੋਂ ਕਰਦੇ। ਵੇਖੋ, ਰਾਜਿਆਂ ਮਹਾਰਾਜਿਆਂ ਨੇ ਸਰੀਰਾਂ 'ਤੇ ਰਾਜ ਕੀਤਾ, ਅਤੇ ਦਸਾਂ ਸਤਿਗੁਰਾਂ ਨੇ ਹਿਰਦਿਆਂ 'ਤੇ ਰਾਜ ਕੀਤਾ, ਦਿਲਾਂ 'ਤੇ। ਗੁਰੂ ਹਰਗੋਬਿੰਦ ਸਾਹਿਬ ਕੋਲ ਕੋਈ ਦੁਨਿਆਵੀ ਰਾਜ ਭਾਗ ਨਹੀਂ, ਪਰ ਦਿਲੋਂ ਲੋਕਾਂ ਨੇ ਮੁਹੱਬਤ ਕੀਤੀ ਅਤੇ ਸਤਿਗੁਰੂ ਦੇ ਬਚਨਾਂ 'ਤੇ ਫੁੱਲ ਚੜ੍ਹਾਏ, ਆਪਣੇ ਨੌਜਵਾਨ ਪੁੱਤ ਭੇਟਾ ਕਰ ਦਿੱਤੇ ਮਰਵਾਉਣ ਲਈ ਜੰਗ ਵਿੱਚ। ਇਹਦਾ ਕੀ ਕਾਰਨ? ਕੋਈ ਤਨਖਾਹ ਦਿੰਦੇ ਸੀ ਸਤਿਗੁਰੂ ਮਹਾਰਾਜ? ਕੋਈ ਲਾਲਚ ਦਿੱਤਾ ਸੀ? ਨਹੀਂ। ਸੋ ਸੱਚੇ ਪਾਤਸ਼ਾਹ ਨੇ ਦਿਲਾਂ 'ਤੇ ਰਾਜ ਕੀਤਾ। ਇਸ ਕਰਕੇ ਸੱਚੇ ਪਾਤਸ਼ਾਹ ਖਵਾਉਂਦੇ ਹਨ ਸਤਿਗੁਰੂ। ਗੁਰ ਕੈ ਸ਼ਬਦ ਸੁਹਾਇਆ, ਗੁਰੂ ਦੇ ਸ਼ਬਦ ਰਾਹੀਂ ਉਹਨਾਂ ਪਿਆਰਿਆਂ ਦੀ ਸੋਭਾ ਹੋਈ ਹੈ ਦੋਵਾਂ ਜਹਾਨਾਂ ਵਿੱਚ। ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਾਰੀ, ਹੇ ਮੇਰੇ ਠਾਕੁਰ ਮਾਲਕ ਜੀ ਅਸੀਂ ਬਾਰਕ ਹਾਂ। ਬਾਰਕ ਸ਼ਬਦ ਕਿਉਂ ਵਰਤਿਆ? ਬਾਲਕ ਜਿਹੜਾ ਹੈ ਸਾਧ ਸੰਗਤ ਜੀ, ਉਸਨੂੰ ਅਣਜਾਣ, ਬੇਵਕੂਫ਼, ਨਦਾਨ, ਬੇਸਮਝ, ਮੂਰਖ ਕਿਹਾ ਜਾਂਦਾ। ਜਿਹੜਾ ਬੱਚਾ ਹੋਏ ਉਹ ਗਲਤੀਆਂ ਵੀ ਕਰੇ ਤਾਂ ਨਜ਼ਰਅੰਦਾਜ਼ ਕੀਤੀਆਂ ਜਾਂਦੀਆਂ ਵੀ ਅਣਜਾਣ ਹੈ, ਬੇਸਮਝ ਹੈ, ਨਿਆਣਾ ਹੈ, ਮੂਰਖ ਹੈ। ਇਸ ਪ੍ਰਕਾਰ ਜਿਹੜਾ ਸਿਆਣਾ ਹੋਵੇ ਉਹਨੂੰ ਗਲਤੀ ਦਾ ਦੰਡ ਦਿੱਤਾ ਜਾਂਦਾ, ਸਜ਼ਾ ਦਿੱਤੀ ਜਾਂਦੀ, ਨਿਆਣਿਆਂ ਨੂੰ ਮਾਫ਼। ਇਸ ਪ੍ਰਕਾਰ ਸੱਚੇ ਪਾਤਸ਼ਾਹ ਅਸੀਂ ਅਣਜਾਣ, ਬੇਸਮਝ, ਬੇਵਕੂਫ, ਨਦਾਨ, ਇਹ ਜਿਹੜਾ ਬਣ ਜਾ, ਜਿਹੜਾ ਆਪਣੇ ਆਪ ਨੂੰ ਸਿਆਣਾ ਸਮਝੇ, ਮੈਂ ਬੜਾ ਚਤੁਰ, ਮੈਂ ਬੜਾ ਦਾਨਾ, ਉਹ ਰੱਬ ਤੋਂ ਦੂਰ ਹੋਵੇਗਾ। ਜਿਹੜਾ ਭੋਲਾ ਜਿਹਾ ਅਤੇ ਆਪਣੇ ਆਪ ਨੂੰ ਬਿਲਕੁਲ ਨਿਰਮਾਣਤਾ 'ਚ ਰੱਖਦਾ ਹੈ ਕਿ ਮੈਨੂੰ ਤਾਂ ਕੁਛ ਪਤਾ ਨਹੀਂ ਜੀ, ਅਤੇ ਇਸ ਪ੍ਰਕਾਰ ਦੀ ਭਾਵਨਾ ਰੱਖਣ ਵਾਲਾ ਬੜਾ ਕੁਝ ਪ੍ਰਾਪਤ ਕਰਦਾ ਅਤੇ ਵਾਹਿਗੁਰੂ ਦੇ ਦਰ 'ਤੇ ਪਸੰਦ ਆਉਂਦਾ, ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਖਾਸ ਬਣਦਾ ਉਹ। ਇਸ ਕਰਕੇ ਨਾਨਕ ਬਾਰਕ ਤੁਮ ਮਾਤ ਪਿਤਾ, ਭੁੱਖ ਨਾਮ ਤੁਮਾਰੋ ਖੀਰਾ, ਵਾਰ ਵਾਰ ਸਤਿਗੁਰੂ ਨੇ ਬਾਣੀ 'ਚ ਬਚਨ ਕੀਤੇ ਨੇ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਅਸੀਂ ਤੇਰੇ ਬੱਚੇ ਹਾਂ। ਜਿਵੇਂ ਬੱਚੇ ਵੱਲ ਮਾਂ ਦਾ ਸਾਰਾ ਧਿਆਨ ਕੇਂਦਰਿਤ ਰਹਿੰਦਾ, ਇਸੇ ਤਰ੍ਹਾਂ ਜਿਹੜੇ ਬਾਲਕ ਬਣ ਜਾਣ ਵਾਹਿਗੁਰੂ ਦੀ ਖਾਸ ਨਜ਼ਰ ਦੇ ਪਾਤਰ ਹੁੰਦੇ ਨੇ। ਹੇ ਮੇਰੇ ਠਾਕੁਰ ਮਾਲਕ ਜੀ, ਅਸੀਂ ਬਾਲਕ ਬੱਚੇ ਅਣਜਾਣ ਬੇਸਮਝ ਜੀਵ ਤੁਹਾਡੀ ਸ਼ਰਨ ਵਿੱਚ ਹਾਂ। ਇੱਕੋ ਸੱਚਾ ਸੱਚ ਤੂੰ ਤੁਸੀਂ ਪਹਿਲਾਂ ਤੋਂ ਲੈ ਕੇ ਸ੍ਰਿਸ਼ਟੀ ਸਾਜਣ ਤੋਂ ਪਹਿਲਾਂ ਵੀ ਸੱਚ ਸਰੂਪ ਸੀ, ਅੱਜ ਵੀ ਤੁਸੀਂ ਉਹੀ ਇੱਕੋ ਇੱਕ ਸੱਚ ਸਰੂਪ ਹੋ, ਅਤੇ ਕੇਵਲ ਆਪ ਹੀ ਮੁਰਾਰੀ ਸੰਤਾਪ ਹਰਤਾ ਹੋ। ਜਿੱਥੇ ਤੁਹਾਡੇ ਨਾਮ ਦਾ ਨਿਵਾਸ ਹੋਣ ਲੱਗ ਜਾਂਦਾ ਉੱਥੋਂ ਸੰਤਾਪ ਨੱਠ ਜਾਂਦਾ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਅਤੇ ਜਿੱਥੇ ਬਿਲਕੁਲ ਨਿਵਾਸ ਹੋ ਜਾਏ ਤੁਹਾਡੇ ਨਾਮ ਦਾ, ਤੁਹਾਡੇ ਸਰੂਪ ਦਾ ਗਿਆਨ ਹੋ ਜਾਏ, ਉੱਥੇ ਸੰਤਾਪ ਕਿਵੇਂ ਰਹਿ ਸਕਦਾ, ਕੋਈ ਦੁੱਖ ਤਕਲੀਫ ਕਿਵੇਂ ਰਹਿ ਸਕਦੀ ਹੈ, ਕੋਈ ਅਸਰ ਨਹੀਂ ਪੈਂਦਾ ਉਸ ਅਵਸਥਾ 'ਚ। ਰਹਾਓ ਜਾਗਤ ਰਹੇ ਤਿੰਨੀ ਪ੍ਰਭ ਪਾਇਆ। ਉਹ ਗੁਰਮੁਖ ਪਿਆਰੇ ਜਿਹੜੇ ਕਿ ਗੁਰੂ ਦੇ ਸ਼ਬਦ ਰਾਹੀਂ ਜਾਗ ਪਏ। ਅਸੀਂ ਸੰਸਾਰ ਦੇ ਵਿੱਚ ਸੁੱਤੇ ਹੋਏ ਹਾਂ, ਭਾਵੇਂ ਅਸੀਂ ਜਾਗਦੇ ਦਿਖਾਈ ਦੇ ਰਹੇ ਹਾਂ, ਪਰ ਜਿਵੇਂ ਸੁੱਤੇ ਪਏ ਵਿਅਕਤੀ ਨੂੰ ਜਦੋਂ ਸੁਪਨਾ ਆਉਂਦਾ ਤਾਂ ਸੁਪਨੇ ਵਿੱਚ ਸਾਰਾ ਕੁਝ ਸੱਚਾ ਹੀ ਪ੍ਰਤੀਤ ਹੁੰਦਾ, ਜੋ ਕੁਝ ਵੀ ਵਾਪਰਦਾ, ਜੋ ਕੁਝ ਦਿਖਾਈ ਦਿੰਦਾ ਉਹ ਸੱਚਾ ਪ੍ਰਤੀਤ ਹੁੰਦਾ। ਅਤੇ ਜਿਸ ਵੇਲੇ ਦਿਨ ਚੜ੍ਹੇ ਜਾਗ ਆ ਜਾਏ ਅਤੇ ਉਹ ਜੋ ਕੁਝ ਸੁਪਨੇ ਵਿੱਚ ਵੇਖ ਰਿਹਾ ਸੀ ਸਾਰਾ ਕੁਝ ਬਿਲਾ ਜਾਂਦਾ, ਅਤੇ ਸਮਝ ਵੀ ਆਉਂਦੀ, ਲਗਾਅ ਵੀ ਨਹੀਂ ਫਿਰ ਉਹਦੇ ਨਾਲ ਰਹਿੰਦਾ ਕਿ ਸੁਪਨੇ ਦੀਆਂ ਚੀਜ਼ਾਂ ਨਾਲ ਲਗਾਅ ਰੱਖੀਏ, ਜੋ ਕੁਝ ਉਹ ਪ੍ਰਾਪਤ ਸੀ ਹੁਣ ਫਿਰ ਪ੍ਰਾਪਤ ਹੋਵੇ ਉੱਧਰ ਜਾਈ, ਨਹੀਂ ਪਤਾ ਲੱਗ ਜਾਂਦਾ ਗਿਆਨ 'ਚ ਹੋ ਗਿਆ ਵੀ ਉਹ ਸੁਪਨਾ ਸੀ। ਇਸੇ ਤਰ੍ਹਾਂ ਜੋ ਗੁਰਮੁਖ ਪਿਆਰਾ ਅਵਿੱਦਿਆ ਦੀ ਨੀਂਦ ਵਿੱਚੋਂ ਜਾਗ ਉੱਠਿਆ, ਜਿਹਨੂੰ ਜਾਗ ਲੱਗੀ, ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਗਾਈ, ਜਿਨ੍ਹਾਂ ਨੇ ਸੁੱਤੇ ਹੋਏ ਮਨ ਨੂੰ ਜਗਾ ਲਿਆ ਹੈ, ਅਵਿੱਦਿਆ ਅਗਿਆਨਤਾ ਦੀ ਨੀਂਦ ਵਿੱਚੋਂ ਜਾਗ ਪਏ, ਉਹਨਾਂ ਨੂੰ ਸਮਝ ਆ ਗਈ ਵੀ ਸੁਪਨ ਰੀ ਸੰਸਾਰ ਮਿਥਨੀ ਵਿਸਥਾਰ ਸਖੀ ਕਾਏ ਮੋਹ ਮੋਹਲੀ ਪ੍ਰੇ ਪ੍ਰੀਤ ਹਿਰਦੈ ਮੇ। ਮਨ ਨੂੰ ਸਮਝਾ ਲਿਆ ਇਹ ਸੁਪਨਾ ਹੈ, ਜਿਉਂ ਸੁਪਨਾ ਅਰਪੇਖਣਾ ਐਸੇ ਜਗ ਕਉ ਜਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਵੇਂ ਤਮਾਸ਼ਾ ਹੁੰਦਾ ਅਤੇ ਉਹ ਤਮਾਸ਼ਾ ਕੁਝ ਸਮੇਂ ਵਾਸਤੇ ਸੱਚਾ ਪ੍ਰਤੀਤ ਹੁੰਦਾ, ਸਿਆਣੇ ਨੂੰ ਪਤਾ ਹੁੰਦਾ ਵੀ ਤਮਾਸ਼ਾ ਹੀ, ਅਤੇ ਉਦੋਂ ਬਾਅਦ ਫਿਰ ਸਮਾਪਤੀ ਹੋ ਜਾਂਦੀ ਜਦੋਂ ਸਮੇਟ ਲੈਂਦਾ ਬਾਜ਼ੀਗਰ ਤਮਾਸ਼ਾ ਪਾਉਣ ਵਾਲਾ। ਇਸੇ ਤਰ੍ਹਾਂ ਸੁਪਨੇ ਦੀ ਖੇਡ ਹੈ, ਜਦੋਂ ਤੱਕ ਬੰਦਾ ਸੁੱਤਾ ਅਗਿਆਨਤਾ ਵਿੱਚ ਉਦੋਂ ਤੱਕ ਸੰਸਾਰ ਸੱਚਾ ਪ੍ਰਤੀਤ ਹੁੰਦਾ। ਇਹ ਸਾਰੇ ਧੀਆਂ ਪੁੱਤਰ ਸੰਬੰਧੀ ਸੰਸਾਰ ਦੇ ਸਭ ਦ੍ਰਿਸ਼ ਇਹਨਾਂ 'ਚ ਗਲਤਾਨ ਹੈ ਸੱਚਾ ਮੰਨ ਕੇ। ਜਦੋਂ ਸਮਝ ਆ ਗਈ, ਗਿਆਨ ਹੋ ਗਿਆ ਕਿ ਇਹ ਸੁਪਨਾ ਹੀ ਹੈ, ਇਹ ਤਾਂ ਮਿੰਟ ਸੈਕਿੰਡ ਦੀ ਖੇਡ ਹੈ, ਛਿਨ ਭੰਗਰ, ਇਹ ਦੇਹ ਹੀ ਖਿਨ ਭੰਗਰ ਹੈ, ਖਿਨ ਵਿੱਚ ਕਿਆ ਪਰਿਭਾਸ਼ਾ, ਇਸ ਭਾਂਡੇ ਕਾ ਇਤਨੂ ਕੁ ਲੱਗਾ ਠਣਕਾ, ਇੰਨਾ ਕਿ ਠੋਡਾ ਵੱਜਾ, ਠੇਲਾ ਵੱਜਾ, ਠਣਕਾ ਲੱਗ ਗਿਆ ਅਤੇ ਭਾਂਡਾ ਟੁੱਟ ਜਾਣਾ ਅਤੇ ਮੇਰੇ ਵਾਸਤੇ ਸਾਰਾ ਸੰਸਾਰ ਖਤਮ। ਕਹਿੰਦੇ ਆਪ ਮੋਏ ਜੱਗ ਪਰਲੋ, ਇਹ ਸਭ ਕੁਝ ਹੀ ਬੁਲਾ ਜਾਏਗਾ, ਕੁਛ ਵੀ ਨਹੀਂ ਰਹੇਗਾ। ਅਤੇ ਹੁਣ ਇਹਦੇ ਵਿੱਚ ਸੱਚਾ ਸਮਝ ਕੇ ਗਲਤਾਨ ਹੋਇਆ ਹੋਇਆ ਜੀ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਜਾਗਤ ਰਹੇ, ਫਿਰ ਉਹ ਜੀਵਨ ਤਾਂ ਗੁਜ਼ਾਰਦੇ ਨੇ, ਜਦੋਂ ਤੱਕ ਪ੍ਰਾਰਬਧ ਹੈ, ਪ੍ਰਾਣ ਸਰੀਰ ਚੱਲਦੇ ਨੇ, ਜਾਗਦੇ ਹੋਏ ਜੀਵਨ ਗੁਜ਼ਾਰਦੇ, ਸੁੱਤੇ ਹੋਏ ਨਹੀਂ, ਜਾਗਰਤ ਹਨ। ਕਿਆ ਸਵਣਾ ਕਿਆ ਜਾਗਣਾ ਗੁਰਮੁਖ ਅਤੇ ਪ੍ਰਵਾਨ, ਜਿਹਨਾਂ ਸਾਹਸ ਗਰਾਸ ਨਾ ਵਿਸਰਾ ਅਤੇ ਪੂਰੇ ਪੁਰਖ ਪ੍ਰਧਾਨ। ਹਜ਼ੂਰ ਕਹਿੰਦੇ ਜਾਗਤ ਸੋਵਤ ਬਹੁ ਪ੍ਰਕਾਰ, ਜਾਗਣਾ ਅਤੇ ਸੋਣਾ ਕਈ ਤਰ੍ਹਾਂ ਦਾ, ਗੁਰਮੁਖ ਜਾਗੈ ਸੋਈ ਸਾਰ। ਜੋ ਗੁਰਾਂ ਦੇ ਉਪਦੇਸ਼ ਦੁਆਰਾ, ਗੁਰਾਂ ਦੇ ਸਨਮੁਖ ਹੋ ਕੇ ਗਿਆਨ ਅਵਸਥਾ ਵਿੱਚ ਜਾਗ ਪਿਆ ਹੈ, ਉਹ ਸਾਰ ਸ੍ਰੇਸ਼ਟ ਜਾਗਿਆ, ਉਹ ਜਾਗ ਸ੍ਰੇਸ਼ਟ ਹੈ। ਇਸ ਪ੍ਰਕਾਰ ਜਾਗਤ ਰਹੇ ਤਿੰਨੀ ਪ੍ਰਭ ਪਾਇਆ। ਇਉਂ ਜਾਗਦਿਆਂ ਜੀਵਨ ਗੁਜ਼ਾਰਿਆ ਅਤੇ ਉਹਨਾਂ ਨੇ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਕਰ ਲਈ। ਸ਼ਬਦੇ ਹਉਮੈ ਮਾਰੀ, ਵੱਡੀ ਬਲਾ ਜਿਹੜੀ ਚੰਬੜੀ ਹੋਈ ਸੀ ਕਈ ਜਨਮਾਂ ਜਨਮਾਂਤਰਾਂ ਤੋਂ, ਹਉਮੈ ਹੰਗਤਾ, ਇਹ ਉਹਨਾਂ ਨੇ ਗੁਰਾਂ ਦੇ ਸ਼ਬਦ ਰਾਹੀਂ ਮਾਰ ਲਈ ਹੈ। ਦੇਹ ਦਾ ਅਧਿਆਸ ਨਹੀਂ ਰਹਿ ਗਿਆ, ਦੇਹ ਨਾਲ ਸੰਬੰਧਿਤ ਜਿੰਨੇ ਪਦਾਰਥ ਹਨ ਉਹਨਾਂ ਦਾ ਕੋਈ ਮਾਣ ਨਹੀਂ ਰਹਿ ਗਿਆ। ਇਸ ਪ੍ਰਕਾਰ ਹਉਮੈ ਹੰਕਾਰ ਨਹੀਂ ਉਹਨਾਂ ਨੂੰ ਫੁਰਦਾ, ਬਾਹਰੋਂ ਹਉਮੈ ਕਹਿ ਕਾਏ, ਅੰਦਰੋਂ ਮੁਕਤ ਲੇਪ ਕਦੇ ਨਾ ਲਾਏ, ਅੰਦਰੋਂ ਐਸਾ ਨਿਰਲੇਪ ਹੋ ਜਾਂਦਾ ਮਨ ਕਿ ਭੋਰਾ ਮਾਤਰ ਵੀ ਮਾਇਆ ਦਾ, ਸੰਸਾਰ ਦਾ ਲੇਪਾ ਛੇਪਾ ਨਹੀਂ ਵਿਆਪਦਾ। ਗ੍ਰਹੀ ਮੈਂ ਸਦਾ ਹਰ ਜਨ ਉਦਾਸੀ, ਗ੍ਰਹੀ ਘਰ ਵਿੱਚ ਹੀ ਗ੍ਰਸਤ ਵਿੱਚ ਰਹਿੰਦੇ ਹੋਏ ਜਿਹੜੇ ਹਰੀ ਦੇ ਜਨ ਹਨ ਭਗਤ, ਉਹ ਉਦਾਸੀ ਧਾਰਨ ਕਰਕੇ ਜੀਵਨ ਬਤੀਤ ਕਰ ਰਹੇ ਨੇ। ਰਾਜਾ ਜਨਕ ਜੀ ਸੋਨੇ ਦੇ ਮਹੱਲਾਂ 'ਚ ਵੱਸਦੇ ਸਨ, ਤਖ਼ਤ ਦੇ ਵਾਰਸ ਸੀ, ਫੌਜਾਂ ਸਨ, ਰਾਜ ਸੀ, ਰਾਣੀਆਂ ਸਨ, ਅਤੇ ਸੁਖਦੇਵ ਮੁਨੀ ਜੰਗਲ 'ਚ ਤਪੱਸਿਆ ਕਰਦਾ ਸੀ, ਤਾਂ ਵੀ ਮਨ ਨੂੰ ਸ਼ਾਂਤੀ ਨਹੀਂ ਸੀ। ਆਪਣੇ ਪਿਤਾ ਬਿਆਸ ਰਿਸ਼ੀ ਨੂੰ ਪੁੱਛਿਆ ਵੀ ਗੱਲ ਬਣੀ ਨਹੀਂ, ਮੈਂ ਇੰਨੀ ਤਪੱਸਿਆ ਕੀਤੀ। ਕਹਿੰਦੇ ਰਾਜਾ ਜਨਕ ਜੀ ਦੇ ਚਰਨ ਫੜ ਜਾ ਗਏ ਅਤੇ ਉਸ ਵੇਲੇ ਫੁੰਕਾਰਾ ਮਾਰਿਆ ਹੰਕਾਰ ਦਾ, ਕਹਿਣ ਲੱਗਾ ਉਹ ਗ੍ਰਸਤੀ ਰਾਜ ਕਰਦਾ, ਰਾਣੀਆਂ ਰੱਖੀਆਂ ਹੋਈਆਂ, ਤਖ਼ਤ ਦਾ ਵਾਰਸ ਔਰ ਸੋਨੇ ਮਹਿਲਾਂ 'ਚ ਵੱਸਦਾ ਮੈਂ, ਐਡਾ ਤਿਆਗੀ ਜੰਗਲ 'ਚ ਬਿਰਸ਼ਾਂ ਦੀਆਂ ਛਿੱਲਾਂ ਪੱਤੇ ਖਾਣ ਵਾਲਾ, ਮੈਂ ਤਪੱਸਵੀ ਉਹਦੇ ਪੈਰੀਂ ਜਾ ਕੇ ਲੱਗਾ। ਕਹਿਣ ਲੱਗੇ ਬੇਟਾ ਗੱਲ ਤਾਂ ਇੰਝ ਹੀ ਬਣਨੀ ਹੈ। ਪਰ ਦੌੜ ਗਿਆ ਜੰਗਲ ਨੂੰ, ਫਿਰ ਤਪੱਸਿਆ ਕੀ, ਫਿਰ ਆਇਆ ਪਿਤਾ ਨੇ ਫਿਰ ਉਹੀ ਵਚਨ ਦੁਹਰਾਇਆ। ਤਾਂ ਮਨ 'ਚ ਖਿਆਲ ਆਇਆ ਵੀ ਪਿਤਾ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ, ਏਡਾ ਮਾਣ ਆਪਣੀ ਤਪੱਸਿਆ ਦਾ। ਫਿਰ ਚਲਾ ਗਿਆ, ਤੀਜੀ ਵਾਰੀ ਆਇਆ, ਪਿਤਾ ਦੇ ਆਖੇ ਲੱਗ ਕੇ ਚਲਾ ਗਿਆ ਵੀ ਵੇਖੀਏ ਭਲਾ। ਅਤੇ ਅਜੇ ਭਾਗ ਨਹੀਂ ਸੀ ਸਵੱਲੇ, ਰਾਜੇ ਜਨਕ ਨੇ ਖੇਡ ਐਸੀ ਵਰਤਾਈ ਵੀ ਇੱਕ ਆਪਣੀ ਲੱਤ ਕੋਲਿਆਂ ਦੀ ਅੰਗੀਠੀ 'ਚ ਰੱਖੀ ਹੋਈ, ਦੂਸਰੀ ਲੱਤ ਨੂੰ ਰਾਣੀਆਂ 'ਚ ਘੁੱਟ ਨੱਪ ਰਹੀਆਂ ਸੀ। ਜਣਾਇਆ ਤਾਂ ਇਹ ਸੀ ਕਿ ਜਿਵੇਂ ਇਹ ਲੱਤ ਨੂੰ ਰਾਣੀਆਂ ਘੁੱਟ ਰਹੀਆਂ, ਇਹ ਸੁਖੀ ਨਹੀਂ, ਇਹਦਾ ਮੈਨੂੰ ਕੋਈ ਸੁੱਖ ਨਹੀਂ। ਜਿਹੜੀ ਲੱਤ ਅੱਗ ਦੇ ਵਿੱਚ ਰੱਖੀ ਕੋਲਿਆਂ ਦੀ ਅੰਗੀਠੀ 'ਚ, ਇਹਦਾ ਦੁੱਖ ਵੀ ਮਹਿਸੂਸ ਨਹੀਂ ਹੋ ਰਿਹਾ। ਔਰ ਉਹਦਾ ਭਾਗ ਨਹੀਂ ਸਵੱਲੇ, ਰਾਣੀਆਂ ਨੂੰ ਲੱਤ ਘੁੱਟਦਿਆਂ ਵੇਖਿਆ ਅਤੇ ਪਿਛਾਂ ਨੂੰ ਦੌੜ ਗਿਆ। ਫਿਰ ਪਿਤਾ ਦੇ ਕੋਲ ਗਿਆ, ਉਹਨੇ ਉਹੀ ਬਚਨ ਦੁਹਰਾਇਆ। ਫਿਰ ਆਇਆ ਅਤੇ ਜਦੋਂ ਦਰਬਾਰ 'ਚ ਲੰਘਿਆ ਅਤੇ ਇਹਨੇ ਦਿਉੜੀ ਵਿੱਚ ਆਪਣੀ ਫੌੜੀ ਧੂਣੇ ਦੀ ਸਵਾਹ ਇਕੱਠੀ ਕਰਨ ਵਾਲੀ, ਆਪਣੀ ਗੋਦੜੀ ਲੀਰਾਂ ਦੀ ਜੁੱਲੀ ਅਤੇ ਇੱਕ ਤੂੰਬੀ ਪਾਣੀ ਪੀਣ ਵਾਲੀ ਪਾਤਰ ਉਹ ਰੱਖ ਗਿਆ ਅਤੇ ਅੱਗੇ ਲੰਘਿਆ। ਰਾਜੇ ਜਨਕ ਨੇ ਆਗਿਆ ਕਰਕੇ ਸੇਵਾਦਾਰਾਂ ਕੋਲ, ਨੌਕਰਾਂ ਕੋਲ ਅੱਗ ਲਵਾ ਦਿੱਤੀ ਚਾਰ ਚੁਫੇਰੇ ਪਹਿਲਾਂ, ਅਤੇ ਇਹ ਵੇਖੀ ਅੱਗ ਲੱਗੀ ਭਾਂਬੜ ਮੱਜਦੇ ਪਿਛਾਂ ਨੂੰ ਦੌੜਿਆ। ਰਾਜਾ ਜਨਕ ਜੀ ਫਿਰ ਸਹਿਜ ਨਾਲ ਉੱਠ ਕੇ ਬਾਹਰ ਆਏ ਤਾਂ ਇਹਨੂੰ ਕਹਿੰਦੇ ਵੀ ਰਿਸ਼ੀ ਜੀ, ਤਪੱਸਵੀ ਜੀ, ਤੁਸੀਂ ਅੰਦਰ ਲੰਘੇ ਸੀ, ਫਿਰ ਇੱਕਦਮ ਪਿਛਾਂ ਨੂੰ ਦੌੜੇ। ਕਹਿੰਦੇ ਅੱਗ ਲੱਗੀ ਹੋਈ ਜੀ। ਕਹਿੰਦੇ ਅੱਗ ਲੱਗਣ ਨਾਲ ਤੁਹਾਡਾ ਕੀ ਨੁਕਸਾਨ? ਕਹਿੰਦੇ ਆਹ ਮੇਰੀਆਂ ਚੀਜ਼ਾਂ ਸੜ ਜਾਣੀਆਂ ਸੀ। ਫਿਰ ਮੁੱਢ ਤੋਂ ਫੜ ਕੇ ਹਿਲਾ ਕੇ ਕਹਿਣ ਲੱਗੇ, ਵੱਡਿਆ ਤਪੱਸਵੀ ਆ, ਮਾਇਆ 'ਚ ਤੂੰ ਫਸਿਆ ਹੋਇਆ ਕਿ ਮੈਂ ਫਸਿਆ ਹੋਇਆ? ਹੱਕਾ ਬੱਕਾ ਜਿਹਾ ਰਹਿ ਗਿਆ। ਕਹਿਣ ਲੱਗੇ, ਢਾਈ ਟਕਿਆਂ ਦੀਆਂ ਤੇਰੀਆਂ ਚੀਜ਼ਾਂ ਬਿਰਤੀ ਤਾਂ ਤੇਰੀ ਇਹਨਾਂ 'ਚ ਫਸੀ ਹੋਈ ਆ, ਇਹਨਾਂ ਦੀ ਮੇਰ ਨਹੀਂ ਛੱਡੀ। ਰਾਜੇ ਜਨਕ ਦੇ ਲੱਖਾਂ ਦੇ ਸੋਨੇ ਦੇ ਮਹੱਲ ਹਨ, ਮੈਂ ਮੇਰੇ ਚਿਹਰੇ 'ਤੇ ਵੇਖ ਕਿਸੇ ਤਰ੍ਹਾਂ ਦਾ ਕੋਈ ਭਾਵ ਆਇਆ ਵੀ ਮੈਂ ਰੌਲਾ ਪਾਇਆ, ਲੋਕੋ ਮੇਰੇ ਮਹਿਲ ਸੜ ਚੱਲੇ ਹੋਏ, ਨੌਕਰੋ ਬੁਝਾਓ, ਇਹ ਕੋਈ ਰੌਲਾ ਜਪਾ, ਕੋਈ ਧਿਆਨ ਦਿੱਤਾ ਹੋਵੇ, ਕੋਈ ਕਾਹਲੀ ਪਈ ਹੋਈ, ਕੋਈ ਅਸਰ ਨਹੀਂ ਨਾ ਪਿਆ। ਇਹ ਹੀ ਅਵਸਥਾ ਮੇਰੀ, ਲੱਖਾਂ ਆ ਜਾਣ ਅਤੇ ਕੋਈ ਖੁਸ਼ੀ ਨਹੀਂ, ਛਾਲਾ ਨਹੀਂ, ਮੈਂ ਭੰਗੜਾ ਨਹੀਂ ਪਾਉਂਦਾ। ਲੱਖਾਂ ਕਰੋੜਾਂ ਚਲੇ ਜਾਣਗੇ, ਸਭ ਕੁਝ ਬਰਬਾਦ ਹੋ ਜਾਵੇ, ਰਾਜਪਾਗ ਅੱਜ ਹੀ, ਅਤੇ ਕੋਈ ਫਰਕ ਨਹੀਂ ਪਏਗਾ ਜਨਕ ਨੂੰ। ਫਿਰ ਚਰਨੀ ਡਿੱਗ ਪਿਆ, ਉਪਦੇਸ਼ ਦਿਓ। ਕਹਿਣ ਲੱਗੇ, ਅਜੇ ਉਪਦੇਸ਼ ਤੇਰੇ ਅੰਦਰ ਕਿੱਥੇ ਠਹਿਰਨਾ, ਹੰਕਾਰ ਦੇ ਟਿੱਲੇ 'ਤੇ ਤੇਰਾ ਮਨ ਚੜਿਆ ਹੋਇਆ, ਇਹਨੂੰ ਥੱਲੇ ਲਾਈਏ ਪਹਿਲਾਂ। ਕਹਿਣ ਲੱਗਾ ਜੀ, ਜਿਵੇਂ ਤੁਸੀਂ ਕਹੋਗੇ। ਫਿਰ ਰੋਜ਼ ਰਾਜੇ ਜਨਕ ਦੇ ਦਰਬਾਰ 'ਚ ਹੁੰਦਾ ਸੀ ਸਤਸੰਗ, ਅਤੇ ਫਿਰ ਸਤਸੰਗੀਆਂ ਨੂੰ ਭੋਜਨ ਛਕਾਇਆ ਜਾਂਦਾ ਸੀ। ਪੁਰਾਣੇ ਸਮੇਂ 'ਚ ਹੁੰਦੀਆਂ ਸੀ ਪੱਤਲਾਂ, ਬਿਰਛਾਂ ਦੇ ਪੱਤਿਆਂ ਦੀਆਂ ਬਣਾਈਆਂ ਪੱਤਲਾਂ। ਇਹਨੂੰ ਰੋਜ਼ ਹੀ ਸਤਸੰਗ ਤੋਂ ਬਾਅਦ ਜਦੋਂ ਸੰਗਤ ਪ੍ਰਸ਼ਾਦਾ ਛਕਦੀ ਸੀ ਅਤੇ ਇਹਨੂੰ ਨੀਵੇਂ ਥਾਂ ਖਿਲਾਰ ਕੇ ਕਹਿੰਦੇ ਸੀ, ਰਾਜਾ ਜਨਕ ਜੀ ਸਾਰੀ ਜੂਠ ਅਤੇ ਜੂਠੀਆਂ ਪੱਤਲਾਂ ਦੇ ਸਿਰੇ ਸੁੱਟੋ। ਸਵੇਰੇ ਸ਼ਾਮ 6 ਮਹੀਨੇ ਦੇ ਸਿਰ 'ਚ ਜੂਠ ਪਵਾਈ ਅਤੇ ਡੋਲਿਆ ਨਹੀਂ, ਫਿਰੇ ਖੜਾ ਰਿਹਾ, ਰੋਜ਼ ਹੀ ਖੜ੍ਹ ਜਾਂਦਾ ਸੀ। ਅਤੇ ਫਿਰ 6 ਮਹੀਨਿਆਂ ਬਾਅਦ ਰਾਜੇ ਜਨਕ ਨੇ ਥਾਲੀ 'ਚ ਤੇਲ ਪਵਾਇਆ, ਕਹਿੰਦੇ ਸ਼ਹਿਰ ਦੇ ਦੁਆਲੇ ਚੱਕਰ ਲਾ ਕੇ ਆ, ਧਿਆਨ ਰੱਖੀਂ, ਇੱਕ ਵੀ ਬੂੰਦ ਡੁੱਲਣੀ ਨਹੀਂ ਚਾਹੀਦੀ, ਨਹੀਂ ਤਾਂ ਉਪਦੇਸ਼ ਨਹੀਂ ਮਿਲੇਗਾ, ਗਿਆਨ ਦੀ ਪ੍ਰਾਪਤੀ ਨਹੀਂ ਹੋਵੇਗੀ। ਕਹਿਣ ਲੱਗਾ ਜੀ ਠੀਕ, ਚੱਕਰ ਲਾਉਣ ਚਲਾ ਗਿਆ। ਰਾਜੇ ਜਨਕ ਨੇ ਵੱਖਰੇ ਵੱਖਰੇ ਤਮਾਸ਼ੇ ਲਵਾ ਦਿੱਤੇ ਸ਼ਹਿਰ ਦੇ ਦੁਆਲੇ ਜਨਕਪੁਰੀ ਦੇ। ਜਦੋਂ ਘੁੰਮ ਫਿਰ ਕੇ ਆਇਆ ਤਾਂ ਕਹਿਣ ਲੱਗੇ, ਦੱਸ ਭਾਈ ਤੇਲ ਡੁੱਲਾ ਤਾਂ ਨਹੀਂ, ਕੋਈ ਬੂੰਦ ਛਿੱਟ ਡੁੱਲੀ ਤਾਂ ਨਹੀਂ? ਕਹਿਣ ਲੱਗਾ, ਨਹੀਂ ਮਹਾਰਾਜ, ਸਾਰਾ ਧਿਆਨ ਇਹਦੇ 'ਚ ਰਿਹਾ, ਕੋਈ ਬੂੰਦ ਨਹੀਂ ਡਿੱਗੀ, ਵੇਖ ਲਓ ਥਾਲੀ। ਕਹਿਣ ਲੱਗੇ, ਹੁਣ ਇਹ ਦੱਸ ਵੀ ਤਮਾਸ਼ੇ ਕਿਹੜੇ ਹੋ ਰਹੇ ਸੀ? ਕਹਿਣ ਲੱਗਾ, ਮੈਨੂੰ ਨਹੀਂ ਮਹਾਰਾਜ ਪਤਾ ਤਮਾਸ਼ਾ ਕਿਹੜਾ ਹੋ ਰਿਹਾ, ਮੇਰਾ ਧਿਆਨ ਤਾਂ ਥਾਲੀ ਵਿਚਲੇ ਤੇਲ 'ਚ ਰਿਹਾ। ਕਹਿਣ ਲੱਗੇ, ਬਸ ਇੰਝ ਜਨਕ ਦਾ ਧਿਆਨ ਜੁੜਿਆ ਵਾਹਿਗੁਰੂ ਦੇ ਸਿਮਰਨ ਵਿੱਚ, ਅਤੇ ਫਿਰ ਇਹਨੂੰ ਉਪਦੇਸ਼ ਦਿੱਤਾ ਵਾਹਿਗੁਰੂ ਦੇ ਨਾਮ ਦਾ ਵੀ ਇਹੋ ਹੀ ਹੈ ਸਭ ਕੁਝ। ਫਿਰ ਐਸੀ ਬਖਸ਼ਿਸ਼ ਹੋਈ, ਐਸਾ ਚਿੱਤ ਜੁੜਿਆ, ਫਿਰ ਇਹ ਵੀ ਗਿਆਨਵਾਨ ਬਣਿਆ। ਸੁਖਦੇਵ ਮੁਨੀ ਵੱਡਾ ਤਿਆਗੀ ਰਾਜੇ ਜਨਕ ਦੇ ਚਰਨੀ ਲੱਗ ਕੇ ਗਿਆਨਵਾਨ ਹੋਇਆ। ਇਸ ਪ੍ਰਕਾਰ ਦੁਨਿਆਵੀ ਨਿਗਾਹ ਨਾਲ ਮਨੁੱਖ ਸਮਝਦਾ ਵੀ ਜਿਹੜਾ ਸ਼ਾਇਦ ਪੈਸਾ ਧੇਲਾ ਗ੍ਰਹਿਣ ਕਰੇ ਵਰਤੇ ਵਿਹਾਰ, ਉਹ ਸ਼ਾਇਦ ਮਾਇਆ 'ਚ ਫਸਿਆ ਹੋਇਆ, ਅਤੇ ਜਿਹੜਾ ਹੱਥ ਨਾਲ ਲਾਏ ਮਾਇਆ ਨੂੰ ਅਤੇ ਉਹ ਖੈਰ ਬਚਿਆ ਹੋਇਆ, ਇੰਝ ਸਮਝ ਲੈਂਦਾ ਮਨੁੱਖ ਕਈ ਵਾਰੀ। ਐਸਾ ਨਹੀਂ ਹੈ, ਮਾਇਆ ਕਈ ਤਰ੍ਹਾਂ ਨਾਲ ਮਨ ਨੂੰ ਚੰਬੜੀ ਹੋਈ ਹੈ, ਬੜੇ ਬੜੇ ਤਿਆਗੀ ਜੰਗਲਾਂ 'ਚ ਰਹਿਣ ਵਾਲਿਆਂ ਦਾ ਪਿੱਛਾ ਨਹੀਂ ਛੱਡਦੀ। ਇਸ ਤਰ੍ਹਾਂ ਉਹ ਗੁਰਮੁਖ ਜਿਹੜੇ ਗਿਆਨ ਤੱਤ ਵਿਚਾਰੀ, ਤੱਤ ਗਿਆਨ ਨੂੰ ਵਿਚਾਰਨ ਵਾਲਾ ਜਿਹਦਾ ਮਨ ਬਣ ਗਿਆ। ਤੱਤ ਗਿਆਨ ਕੀ ਹੈ? ਤੱਤ ਆਤਮਾ ਪਰਮਾਤਮਾ ਅਤੇ ਮਿਥਿਆ ਸੰਸਾਰ ਸਭ ਕੁਝ। ਇੰਝ ਚਿੱਤ ਨਹੀਂ ਉਹਨਾਂ ਦਾ ਸੰਸਾਰ ਵਿੱਚ ਇਸ ਤਰ੍ਹਾਂ ਗ੍ਰਸਤੀ ਰਹਿੰਦੇ ਵੀ ਰੱਬ ਦੇ ਜਨ ਉਦਾਸੀ ਹਨ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਰਾਖਿਆ ਔਰ ਧਾਰੀ। ਸਤਿਗੁਰਾਂ ਦੀ ਸੇਵਾ ਕਮਾ ਕੇ ਉਹਨਾਂ ਨੇ ਹਰੀ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਟਿਕਾਇਆ ਹੋਇਆ, ਇਸ ਕਰਕੇ ਸਦਾ ਦਾ ਸੁਖ ਪ੍ਰਾਪਤ ਕੀਤਾ। ਇਹ ਮਨੁਆ ਦਹਿ ਦਿਸ ਧਾਮ ਦਾ ਦੂਜਾ ਭਾਏ ਖੁਆਇਆ, ਇਹ ਮਨ ਜਿਹੜਾ ਨਾ ਸੰਸਾਰੀਆਂ ਦਾ ਦਸਾਂ ਦੇਸ਼ਾਂ 'ਚ ਧੌਂਦਾ ਫਿਰਦਾ, ਕਦੇ ਪੱਤਰੀ ਵਾਚੋ ਇਸ ਮਨ ਦੀ, ਕਦੇ ਧਿਆਨ ਜੋੜ ਕੇ ਵੇਖੋ ਇਹ ਮਨ ਕਰਦਾ ਕੀ ਆ। ਦੁਆਇਤ ਭਾਅ 'ਚ ਸੰਸਾਰ ਦੇ ਪ੍ਰੇਮ 'ਚ ਲੱਗ ਕੇ ਖੁਆਇਆ ਹੋਇਆ ਭਾਵ ਖੁੰਝਿਆ ਹੋਇਆ, ਮਨਮੁਖ ਮੁਗਧ ਹਰ ਨਾਮ ਨਾਲ ਚੇਤਾ ਬਿਰਥਾ ਜਨਮ ਗੁਆਇਆ। ਮਨ ਦੇ ਪਿੱਛੇ ਲੱਗਣ ਵਾਲਾ ਜੀਵ ਮੁਗਧ ਮੂਰਖ ਹੈ ਜੋ ਇਹਦੇ ਪਿੱਛੇ ਲੱਗ ਕੇ ਰੱਬ ਦਾ ਨਾਮ ਭੁਲਾ ਬੈਠਾ। ਇਸ ਤਰ੍ਹਾਂ ਇਹਦਾ ਜਨਮ ਮਨੁੱਖਾ ਜੋ ਦੁਰਲੱਭ ਸੀ ਵਿਰਥਾ ਗੁਆਚ ਗਿਆ। ਸਤਿਗੁਰ ਭੇਟੇ ਤਾਂ ਨਾਉ ਪਾਏ ਹੋ ਮੈਂ ਮੋਹ ਚੁਕਾਇਆ। ਜੇ ਸਤਿਗੁਰੂ ਨਾਲ ਬਨੋ ਹੋ ਕੇ ਮਿਲੇ ਸਤਿਗੁਰੂ ਨਾਲ, ਤਾਂ ਸਤਿਗੁਰੂ ਦੇ ਪਾਸੋਂ ਨਾਮ ਦੀ ਦਾਤ ਪ੍ਰਾਪਤ ਕਰੇਗਾ। ਫਿਰ ਹੰਗਤਾ ਅਤੇ ਮੋਹ ਚੁਕਾਇਆ ਗਿਆ। ਹਰ ਜਨ ਸੱਚੇ ਸੱਚ ਕਮਾਵੇ, ਹਰੀ ਦੇ ਜਨ ਸੱਚੇ ਹਨ ਕਿਉਂਕਿ ਸੱਚ ਦੀ ਕਮਾਈ ਕਰਦੇ ਨੇ ਸੱਚੇ ਨਾਮ ਦੀ। ਗੁਰੂ ਦੇ ਸ਼ਬਦ ਦੁਆਰਾ ਉਹ ਵਿਚਾਰਵਾਨ ਬਣ ਗਏ ਹਨ, ਆਪੇ ਮੇਲ ਲਏ ਪ੍ਰਭ ਸੱਚ। ਅਕਾਲ ਪੁਰਖ ਸੱਚੇ ਨੇ ਆਪ ਹੀ ਫਿਰ ਉਹਨਾਂ ਦੇ ਬਖਸ਼ਿਸ਼ ਕਰਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ। ਕਿਹਨਾਂ ਨੂੰ ਸਾਜ ਰੱਖਿਆ ਔਰ ਧਾਰੀ, ਜਿਨ੍ਹਾਂ ਨੇ ਸੱਚ ਨੂੰ ਹੀ ਹਿਰਦੇ 'ਚ ਧਾਰਨ ਕੀਤਾ ਹੋਇਆ। ਨਾਨਕ ਨਾਵੋਂ ਗਤ ਮਤ ਪਾਈ, ਇਹਾ ਰਾਸ ਹਮਾਰੀ। ਉਹ ਕਹਿੰਦੇ ਹਨ ਅਸੀਂ ਗੁਰੂ ਦੇ ਸ਼ਬਦ ਰਾਹੀਂ ਨਾਮ ਦੁਆਰਾ ਹੀ ਉੱਚੀ ਆਤਮਕ ਅਵਸਥਾ ਅਤੇ ਉੱਚੀ ਮਹਾਨ ਮਤ ਅਕਲ ਬੁੱਧੀ ਜਿਹਦੇ ਨਾਲ ਪਰਮਾਤਮਾ ਦਾ ਨਾਮ ਜਪਿਆ ਜਾਂਦਾ, ਉਹ ਅਸੀਂ ਪ੍ਰਾਪਤ ਕੀਤੀਆਂ ਹਨ ਦੋ ਚੀਜ਼ਾਂ। ਇਹੋ ਹੀ ਸਾਡੀ ਰਾਸ ਪੂੰਜੀ ਆ। ਅਸੀਂ ਇਸ ਸੰਸਾਰ ਦੇ ਵਿੱਚੋਂ ਜੀਵਨ ਬਤੀਤ ਕਰਦੇ ਹਾਂ, ਇਹ ਖੱਟੀ ਖੱਟੀ ਆ। ਇਸ ਤਰ੍ਹਾਂ ਦੀ ਖੱਟੀ ਖੱਟ ਕੇ ਉਹ ਵਾਹਿਗੁਰੂ ਦੇ ਦਰ 'ਤੇ ਜਾਂਦੇ ਹਨ। ਅਤੇ ਫਿਰ ਕਿਹਾ ਜਾਂਦਾ ਹੈ ਵੀ ਜਿਹੜੇ ਗੁਰਮੁਖ ਨੇ ਉਹ ਲਾਹਾ ਲੈ ਗਏ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ। ਉਹ ਇਹ ਸਤਿਗੁਰੂ ਜੀ ਨੇ ਦੋਵੇਂ ਪੱਖ ਵਿਖਾ ਦਿੱਤੇ ਹਨ। ਮਨਮੁਖ ਗਵਾ ਜਾਂਦੇ ਆਪਣਾ ਜੀਵਨ, ਗੁਰਮੁਖ ਸਵਾਸਾਂ ਦੀ ਪੂੰਜੀ ਦੁਆਰਾ ਨਾਮ ਜਪ ਕੇ ਬੜੀ ਵੱਡੀ ਪੂੰਜੀ ਜਮ੍ਹਾਂ ਕਰਕੇ ਲੈ ਜਾਂਦੇ ਹਨ। ਇੰਜ ਅੰਤਰ ਹੈ ਭਗਤਾਂ ਅਤੇ ਸੰਸਾਰੀਆਂ ਦਾ, ਗੁਰਮੁਖ ਅਤੇ ਮਨਮੁਖ ਦਾ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।